ਮੁਲਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੇ।
ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਰਕੀ ਬਾਣੀ ਸੱਚ ਕੀ ਬਾਣੀ ਦੀ ਪਾਵਨ ਪਵਿੱਤਰ ਵਿਚਾਰ ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਕਰਦੇ ਹਾਂ। ਅੱਜ ਵੀ ਇਹ ਮਹਾਨ ਗੁਰਮਤ ਵਿਚਾਰਾਂ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਹਾਜ਼ਰੀਆਂ ਭਰਦਿਆਂ ਹੋਇਆ ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੀ ਛਣ ਛੁਣ ਵਿੱਚ ਜੁੜ ਰਹੇ ਹਾਂ। ਹੁਣੇ ਹੁਣੇ ਗੁਰਬਾਣੀ ਦੇ ਕੀਰਤਨ ਦੀ ਸਮਾਪਤੀ ਹੋਈ ਹੈ। ਤੀਸਰੇ ਕੀਰਤਨ ਤੋਂ ਉਪਰੰਤ ਇਹ ਪਵਿੱਤਰ ਬਾਣੀ ਸ਼ੁਰੂ ਸਤਿਗੁਰੂ ਸਾਹਿਬ ਮਹਾਰਾਜ ਜੀ ਚਰਨ ਛਣ ਵਿੱਚ ਜੁੜ ਕੇ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਚਨਾ ਤੋਂ ਜੋ ਕੁਛ ਸ਼ਲੋਕ ਉਚਾਰਨ ਹੋਏ ਹੋਏ ਹਨ, ਕੁਛ ਸ਼ਲੋਕਾਂ ਦਾ ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੀ ਪੌੜੀ ਦਾ ਪਾਠ ਹੁਕਮ ਨਵੇਂ ਰੂਪ ਵਿੱਚ ਸੁਣਿਆ ਹੈ। ਜਿਸ ਸ਼ਲੋਕ ਵਿੱਚ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਮਾਈ ਦਾਸ ਜੋ ਵੈਸ਼ਨੂੰ ਬੜਾ ਤਕੜਾ ਕਰਮ ਕਾਂਡੀ ਸੀ, ਜਿਹਨੂੰ ਇਹ ਬੜਾ ਭਾਰੀ ਭਰਮ ਭੁਲੇਖਾ ਸੀ ਸ਼ੈਂਤ ਜਿਹੜਾ ਮਨੁੱਖ ਉਹ ਪੰਗਤ ਵਿੱਚ ਬੈਠ ਕੇ ਸ਼ੱਕ ਛਕਾ ਲੈਂਦਾ ਹੈ, ਉਹਦਾ ਬ੍ਰਹਮਣ ਪੁਣਾ ਨਹੀਂ ਰਹਿੰਦਾ ਹੈ। ਇਹ ਜਿਹੜਾ ਮਾਈ ਦਾਸ ਵੈਸ਼ਨੂੰ ਮਤ ਦਾ ਧਾਰਨੀ ਸੀ, ਜਿਹੜੇ ਕੋਈ ਵੈਸ਼ਨੂੰ ਮਤ ਦੇ ਧਾਰਨੀ ਹੈ ਉਹ ਲੋਕ ਨਾ ਤਾਂ ਗੰਢੇ ਦੀ ਵਰਤੋਂ ਕਰਦੇ ਨੇ ਨਾ ਹੀ ਲਸਣ ਦੀ। ਲਸਣ ਦੇ ਸੰਬੰਧ ਵਿੱਚ ਉਹ ਕਹਿੰਦੇ ਗੋ ਦੇ ਖੂਨ ਦੇ ਵਿੱਚੋਂ ਲਸਣ ਪੈਦਾ ਹੋਇਆ ਹੈ, ਇਸ ਕਰਕੇ ਵੀ ਜੈਸਾ ਲਸਣ ਖਾ ਲਿਆ ਜੈਸਾ ਗੋ ਦੇ ਖੂਨ ਨੂੰ ਪੀ ਲਿਆ। ਇਸੇ ਤਰ੍ਹਾਂ ਜਿਹੜੇ ਕੋਈ ਬਤੂਆਂ ਦੀ ਦਾਲ ਹੈ, ਸਬਜ਼ੀ ਹੈ, ਭੁਰਤਾ ਵਗੈਰਾ ਹੈ, ਇਹ ਵੀ ਨਹੀਂ ਉਹ ਖਾਂਦੇ ਨੇ। ਕਹਿੰਦੇ ਇਹਦੇ ਪਿੱਛੇ ਲੜਾਈ ਪੈ ਗਈ ਸੀ, ਝਗੜਾ ਹੋ ਗਿਆ ਸੀ, ਵਿਸ਼ਨੂੰ ਦੇ ਘਰ ਵਾਲੀ ਜਿਹੜੀ ਲਕਸ਼ਮੀ ਹੈ ਉਹਨੂੰ ਕਹਿੰਦੇ ਬਿੰਦਾ ਰਾਕਸ਼ਮੀ ਦਾ ਰੂਪ ਧਾਰਨ ਪੈ ਗਿਆ ਸੀ। ਇਸ ਤਰ੍ਹਾਂ ਦੇ ਕੋਈ ਜਿਹੜੇ ਵੈਸ਼ਨੂੰ ਮਤ ਦੇ ਧਾਰਨੀ ਲੋਕ ਹੈ ਇਹ ਚੀਜ਼ਾਂ ਦੀ ਵਰਤੋਂ ਨਹੀਂ ਕਰਦੇ ਨੇ। ਫਿਰ ਜੇ ਕਿਤੇ ਕਰਮ ਕਾਂਡ ਹੀ ਹੋਣ ਫਿਰ ਤਾਂ ਬਹੁਤ ਸਿਰੇ ਲੱਗ ਜਾਂਦੇ ਨੇ, ਫਿਰ ਕਿਸੇ ਦੇ ਹੱਥਾਂ ਦਾ ਪੱਕਿਆ ਵੀ ਨਹੀਂ ਖਾਂਦੇ ਨੇ, ਆਪ ਹੀ ਆਪਣੇ ਹੱਥਾਂ ਨਾਲ ਚੁੱਲ੍ਹਾ ਫੜਦੇ ਨੇ, ਆਪ ਹੀ ਉੱਥੇ ਉਹ ਗੋਬਰ ਦਾ ਚੌਂਕਾ ਦੇ ਕੇ ਗੋਬਰ ਨਾਲ ਲੇਪਣ ਕਰਕੇ ਫਿਰ ਚਾਰ ਚੁਫੇਰੇ ਕਾਰਾਂ ਕੱਢਦੇ ਨੇ। ਫਿਰ ਉਸ ਕਾਰ ਦੇ ਅੰਦਰ ਜੇ ਕੋਈ ਰਸੋਈ ਬਣਾਉਂਦਿਆਂ ਬਣਾਉਂਦਿਆਂ ਆ ਜਾਏ ਇਹ ਕਹਿੰਦੇ ਸਾਡੀ ਰਸੋਈ ਹੁਣ ਸ਼ੁੱਧ ਨਹੀਂ ਰਹੀ ਹੈ, ਉਹ ਮਤ ਪਿੱਟੈ ਵੀ ਮਤ ਪਿੱਟੈ ਅੰਨ ਸਾਡਾ ਫਿੱਟੈ ਮਨ ਫਿੱਟੈ ਫੇੜ ਕਰੇ ਮਨ ਜੂਠਾ ਚੁੱਲੀ ਕਰੇਨ ਕੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ। ਠੀਕ ਹੈ ਜਿਹੜੀ ਪਵਿੱਤਰ ਪਾਈ ਹੈ ਸਫਾਈ ਹੈ ਵੀ ਉਹ ਮਨੁੱਖ ਨੂੰ ਵੱਧ ਤੋਂ ਵੱਧ ਰੱਖਣੀ ਚਾਹੀਦੀ ਹੈ, ਜਿਵੇਂ ਉਹ ਖੌਤ ਹੈ ਸਫਾਈ ਖੁਦਾਈ ਵੀ ਅੰਦਰਲੀ ਬਾਹਰਲੀ ਸਫਾਈ ਹੈ ਸ਼ੁੱਧਤਾ ਹੈ, ਇਹ ਖੁਦਾਈ ਦੇ ਖੁਦਾ ਦੀ ਪ੍ਰਾਪਤੀ ਵਾਸਤੇ ਬੜੀ ਤਗੜੀ ਸਹਾਇਕ ਹੈ। ਬਾਕੀ ਸਰੀਰ ਦੀ ਨਿਰੋਗਤਾ ਵਾਸਤੇ ਵੀ ਇਹ ਬੜੀ ਜਿਹੜੀ ਸਫਾਈ ਹੈ ਬਹੁਤ ਤਕੜੀ ਸਹਾਇਤਾ ਕਰਦੀ ਹੈ। जो मनुख अंदरली बाहरली पूरी सफाई नहीं रखता है, ना खाण पीण की सफाई रखता है, ना बोलन चलन की, ना अपनी कोई अंदरली सफाई रखता है, पशुआ डंगरों को खाई पी जाता है, फिर उन खुदा की परमेश्वर की प्राप्ति तो किधरे होनी है, पर शरीर ही नहीं वह ठीक रहा है, क्योंकि सफाई नाल शुद्धता नाल शरीर भी निरोग रहा है। जब असी सफाई नाल कोई भोजन तैयार कर करा के शकां शकावांगे, फिर मन से भी प्रभाव पैंदा है। जैसा अन्न तैसा मन, जे गंदा मंदा जूठा मीठा अन्न है, फिर उही जा मन के अंदर ख्याल है। इस करके जरा कोई अन्न वगैरह है, जो भी सफा करके शुद्धता के नाल असी छकना, जिस करके साडे मन से चंगा असर पाए, मन शुद्ध रहे, इस तरह शरीर भी निरोग रहे। किसी हद तक तो जी शुद्धता है, सफाई है, ये कामयाब है। पर जिन्हू वहम रूप में ले आना, जिमें लसन है तो जिमें बाकी जड़िया बूटियां उन्होंने तली है भी, ये भी निरोगता बड़ा भारी सहाई है। जो कोई लसन की वरतों कटते रहेंगे, उन्होंने अब ब्लड दीमारियां बहुत घट लगदी है, हार्ट अटैक नहीं हुंदा है छेती छेती। अगर कोई सियाने वैद है वह तो कहते ने भी जरा मनुख दो चार गंढियां लसन दियां सवेरे निरने काल निकाल लेता है, काफी बीमारियां तो राहत मिलती है, क्योंकि यदि जी भी है ना वो जरासीमा बड़ा खत्म करने विच समर्थ है। खून का जोड़ा दौरा है इसनों ये ठीक रखता है, पर जे कर्मकंड है वैष्णो है ये गंढे तो लसन बहुत माड़ा समझते हैं, कहते जैसे गऊ खा ली जैसा ये गंढा तो लसन वरत लिया। इस तरह का यह माईदास वैष्णो सी कर्मकांडी। गुरु अमरदास साहब महाराज जी ने बड़ी महिमा सुनी, गुरु महाराज जे सिख सेवक है उन्होंने मन का टका, उन्होंने व्यवस्था देख के फिर ये मन में ख्याल आता है, देखो मैं एडा वड्डा कर्मकांडी है, एडा वड्डा वैष्णो हाँ, पर मेरे मन में भोरा जनी शांति नहीं है, कोई टका नहीं है। ये देखो गुरु महाराज की चरण शरण जाते ने तो मेरे वांग बहुत कर्मकांड नहीं रखते हैं, मैं स्वयं पाकी है फिर भी मेरा यह हाल है। फिर मन में ख्याल आता भी गुरु महाराज की चरण शरण में आप भी पूजिए, उन्होंने दर्शन करिए, उन्होंने तो उपदेश लईए। एक बारी समा लगे है फिर गुरु महाराज दर्शन कर लिए, चल ही पिया है। जो श्री गोविंदवाल साहब विखे आया है, इधर गुरु महाराज ने हुण वो बाहर लिख के लवाया होया है, पहले पंगत पाछे संगत, जिसने संगत विच आके बैठना है, साडे दर्शन करने हैं, साथों कोई उपदेश सुनना है, वो पहला भी गुरु के लंगर विच पहुंच के पंगत विच बैठ के ना भोजन छक के आए। जो आया है फिर इसने कहा है भी मैं तो कर्मकांड ही है, वैष्णो माता धार नहीं है, मैं तो भी ये गुरु के लंगर विच पंगत विच बैठ के नहीं खा पी सकता, क्योंकि इतने तो सारे ही बैठ रहे हैं, ਇਹਦੇ ਨਾਲ ਤਾਂ ਮੇਰਾ ਬ੍ਰਾਹਮਣ ਪੁਣਾ ਨਹੀਂ ਰਹਿਣਾ ਹੈ, ਨਾ ਮੇਰਾ ਵੈਸ਼ਨੋ ਮਤ ਦੇ ਜਿਹੜਾ ਕੋਈ ਸਿਧਾਂਤ ਉਹ ਰਹਿਣੇ ਨੇ, ਨਾ ਫਿਰ ਮੈਂ ਕਰਮ ਕੰਡ ਹੀ ਰਹਿ ਸਕਦਾ ਹਾਂ। ਹੇ ਲਾਂਗਰੀ ਸਿੱਖ ਨੇ ਜਾ ਕੇ ਗੁਰੂ ਮਹਾਰਾਜ ਅੱਗੇ ਕੀਤੀ ਕਿ ਮਹਾਰਾਜ ਇੱਕ ਮਾਈ ਦਾਸ ਵੈਸ਼ਨੋ ਕਰਮ ਕੰਡ ਹੀ ਆਇਆ ਹੈ। ਉਹ ਮਹਾਰਾਜ ਕਹਿੰਦਾ ਵੀ ਮੈਂ ਗੁਰੂ ਕੇ ਲੰਗਰ ਵਿੱਚ ਭੋਜਨ ਨਹੀਂ ਸਹਿ ਸਕਦਾ, ਤੇ ਆਪ ਜੀ ਦੇ ਕੀ ਆ ਗਿਆ ਹੈ। ਗੁਰੂ ਮਹਾਰਾਜ ਕਹਿਣ ਲੱਗੇ ਗੁਰੂ ਕੇ ਲੰਗਰ ਵਿੱਚੋਂ ਵੀ ਰਸਤ ਪਾਣੀ ਲੈ ਲਏ, ਜਿੱਥੇ ਜੀ ਕਰਦਾ ਉੱਥੇ ਕਹਿੰਦੇ ਆਪਣੇ ਹੱਥਾਂ ਨਾਲ ਤਿਆਰ ਕੇ ਛੱਕ ਕੇ ਫਿਰ ਆ ਜਾਏ। ਉਸ ਵੇਲੇ ਲਾਂਗਰੀ ਸਿੱਖ ਨੇ ਆ ਕੇ ਦੱਸਦਾ ਵੀ ਗੁਰੂ ਮਹਾਰਾਜ ਨੇ ਇਉਂ ਕਿਹਾ। ਕਹਿੰਦਾ ਹਾਂ ਇਹ ਤਾਂ ਠੀਕ ਹੈ, ਮੈਨੂੰ ਰਸਤ ਪਾਣੀ ਸੁੱਕਾ ਗੁਰੂ ਕੇ ਲੰਗਰ ਵਿੱਚੋਂ ਦੇ ਰਹੇ ਹੋ, ਮੈਂ ਆਪੇ ਆਪਣੇ ਹੱਥਾਂ ਨਾਲ ਚੁੱਲ੍ਹਾ ਪੁੱਟਾਂਗਾ ਤੇ ਫਿਰ ਗੋਹੇ ਦਾ ਲਿਪਣ ਦੇਵਾਂਗਾ, ਉਦੋਂ ਬਾਅਦ ਮੈਂ ਆਪਣੇ ਹੱਥਾਂ ਨਾਲ ਹੀ ਵਿਆਸਾ ਦਾ ਜਲ ਲਿਆਵਾਂਗਾ, ਫਿਰ ਇਸ ਤਰ੍ਹਾਂ ਇਹ ਸਾਰਾ ਕੁਛ ਕਰ ਕਰਾ ਕੇ ਛੱਕ ਕੇ ਫਿਰ ਵੀ ਗੁਰੂ ਮਹਾਰਾਜ ਦਰਬਾਰ ਵਿੱਚ ਚਲਾ ਜਾਵਾਂ। ਲਾਂਗਰੀ ਸਿੱਖ ਤੋਂ ਰਸ ਪਾਣੀ ਲੈ ਕੇ ਸੁੱਕਾ ਪਹਿਲਾਂ ਨੇ ਆਪਣੀ ਆਪਣੀ ਸਾਰੀ ਸਰੀਰ ਦੀ ਸਫਾਈ ਕੀਤੀ, ਨਾਤਾ ਧੋਤਾ ਹੈ, ਉਦੋਂ ਬਾਅਦ ਫਿਰ ਬਈ ਚਲੋ ਆਪਾਂ ਕੋਈ ਸਾਫ਼ ਸੁਥਰੀ ਜਗ੍ਹਾ ਦੇਖੀਏ, ਚੁੱਲ੍ਹਾ ਫੁੱਟ ਗਏ, ਫਿਰ ਉੱਥੇ ਵੱਖਰਿਆਂ ਜਿਹਾ ਹੋ ਕੇ ਆਪਾਂ ਭੋਜਨ ਪ੍ਰਸ਼ਾਦਾ ਤਿਆਰ ਕਰਾਂਗੇ ਆਪਣੇ ਹੱਥਾਂ ਨਾਲ ਹੀ। ਉਹ ਜਿੱਥੇ ਜਾ ਕੇ ਧਰਤੀ ਪੁੱਟਦਾ ਹੈ, ਉਹ ਗੁਰੂ ਮਹਾਰਾਜ ਨੇ ਇਹਨੂੰ ਸਿੱਧੇ ਰਸਤੇ ਪਾਉਣਾ ਹੈ, ਤੇ ਉਥੋਂ ਹੱਡ ਜੇ ਨਿਕਲ ਆਉਂਦੇ ਨੇ। ਕਹਿੰਦਾ ਵੀ ਇਹ ਧਰਤੀ ਸਾਫ਼ ਸੁਥਰੀ ਨਹੀਂ, ਇਸੇ ਤੋਂ ਹੱਡ ਨਿਕਲਦੇ ਨੇ। ਫਿਰ ਦੂਸਰੀ ਥਾਂ ਤੇ ਜਾਂਦਾ ਉੱਥੇ ਪੁੜਦਾ, ਉੱਥੇ ਵੀ ਹੱਡੀਆਂ ਨਿਕਲ ਪੈਂਦੀਆਂ, ਜਿੱਥੇ ਪੁੜਦਾ ਉੱਥੇ ਹੱਡੀਆਂ ਹੱਡੀਆਂ। ਕਹਿੰਦਾ ਵੀ ਇਹ ਤਾਂ ਸਾਰੀ ਇਧਰਲੀ ਉਧਰਲੀ ਦੀ ਧਰਤੀ ਹੈ ਨਾ, ਇਹ ਤਾਂ ਜਿੱਥੇ ਗੋਇੰਦਵਾਲ ਵਸਿਆ ਸਾਰੀ ਅਪਵਿੱਤਰ ਹੈ, ਇਹ ਤਾਂ ਮਾੜੀ ਹੈ, ਇਸ ਕਰਕੇ ਵੀ ਇੱਥੇ ਤਾਂ ਆਪਾਂ ਹੁਣ ਭੋਜਨ ਬਣਾ ਨਹੀਂ ਸਕਦੇ ਹਾਂ। ਉਧਰ ਗੁਰੂ ਕਾ ਹੁਕਮ ਹੈ ਵੀ ਭੋਜਨ ਛਕੇ ਬਗੈਰ ਵੀ ਇੱਧਰ ਨਹੀਂ ਆਉਣਾ ਹੈ, ਖਿਆਲ ਕਰਦਾ ਛੱਡੋ ਖੇੜਾ ਆਪਾਂ, ਨਾ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰੀਏ, ਨਾ ਵੀ ਇੱਥੇ ਭੋਜਨ ਛਕੀਏ, ਤੇ ਆਪਾਂ ਦੁਆਰਕਾ ਜਾਂਦੇ ਉੱਥੇ ਭਗਵਾਨ ਦੇ ਦਰਸ਼ਨ ਕਰ ਲਾਂਗੇ, ਕਿਉਂਕਿ ਕ੍ਰਿਸ਼ਨ ਦਾ ਬੜਾ ਤਕੜਾ ਉਪਾਸ਼ ਇੱਥੇ ਪੈਰ, ਹਰੇ ਕ੍ਰਿਸ਼ਨ 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 ਹਰੇ ਹਰੇ ਆ ਜਾਪ ਕਰਦਾ ਰਹਿੰਦਾ ਸੀ, ਵੀ ਸਭ ਕੁਛ ਛੱਡ ਕੇ ਚੱਲ ਪਿਆ ਹੈ। ਰਸਤੇ ਵੀ ਜਾਂਦਾ ਕਹਿੰਦੇ ਵੀ ਆ ਕਰਮ ਕਾਂਡ ਨੇ ਮੈਨੂੰ ਬੜਾ ਤੰਗ ਕੀਤਾ ਹੈ, ਵੇਖੋ ਗੁਰੂ ਕੇ ਸਿੱਖ ਮਹਾਰਾਜ ਦੇ ਦਰਸ਼ਨ ਕਰਦੇ, ਸ਼ਾਂਤੀ ਹਾਸਲ ਕਰਦੇ, ਆਨੰਦ ਲੈਂਦੇ, ਤੇ ਮੈਂ ਹੁਣ ਬਈ ਧਾਰਿਆ ਹੋਇਆ, ਮੈਨੂੰ ਇਹਨੇ ਬੜਾ ਤਕੜਾ ਚੱਕਰ ਪਾਇਆ ਭਟਕਾਇਆ ਹੋਇਆ। ਪਛਤਾਵਾ ਕਰਦਾ ਜਾਂਦਾ ਵੀ ਜਿਨ੍ਹਾਂ ਦੇ ਦਰਸ਼ਨ ਬੜੇ ਵੱਡੇ ਲੋਕ ਦੂਰੋਂ ਕਰਨ ਲਈ ਆਉਂਦੇ ਹਨ, ਮੈਂ ਵੀ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ। ਇਸ ਤਰ੍ਹਾਂ ਦਾ ਖਿਆਲ ਕਰਦਾ ਕਰਦਾ ਮਨ ਦੇ ਵਿੱਚ ਇਹ ਵੀ ਵਿਚਾਰ ਰੱਖਦਾ ਹੈ ਵੀ ਜੇ ਮੈਂ ਵੀ ਉੱਥੇ ਛੱਕ ਲੈਂਦਾ ਗੁਰੂ ਕੇ ਲੰਗਰ ਵਿੱਚ, ਫਿਰ ਮੇਰਾ ਨਿਜਮ ਨਹੀਂ ਰਹਿਣਾ ਸੀ, ਨਿਜਮ ਹੀ ਨਾ ਰਿਹਾ, ਮਨੁੱਖ ਦੇ ਕੋਲ ਰਹਿ ਕੀ ਗਿਆ। ਫਿਰ ਉਸ ਤਰ੍ਹਾਂ ਦੇ ਖਿਆਲ ਕਰਦਾ ਜਾ ਰਿਹਾ ਹੈ। ਹੁਣ ਜਿਹੜੇ ਵੈਸ਼ਨੋ ਮਤ ਦੇ ਧਾਰਨੀ ਕਰਮ ਕੰਡ ਇਕਾਦਸ਼ੀ ਦਾ ਵਰਤ ਬਹੁਤ ਰੱਖਦੇ ਹੈ, ਉਹ ਜਾਂਦਿਆਂ ਜਾਂਦਿਆਂ ਜੰਗਲ ਵਿੱਚੋਂ ਇਕਾਦਸ਼ੀ ਦਾ ਦਿਨ ਆ ਗਿਆ ਹੈ, ਫਿਰ ਇਸ ਨੇ ਵਰਤ ਰੱਖ ਲਿਆ ਹੈ, ਉੱਥੇ ਜੰਗਲ ਵਿੱਚ ਹੀ ਰਾਤ ਪੈ ਗਈ ਹੈ, ਉਧਰੋਂ ਬਾਰਿਸ਼ ਆ ਗਈ ਤਕੜੀ, ਗੜੇ ਆ ਗਏ ਵਿੱਚੇ, ਫਿਰ ਉਹ ਆਪਣਾ ਬਚਾਅ ਜਾ ਕਰਨਾ, ਹੁਣ ਹੋਰ ਤਾਂ ਕੋਈ ਉੱਥੇ ਮਕਾਨ ਹੈ ਨਹੀਂ ਜੰਗਲ ਵਿੱਚ, ਇੱਕ ਦਰਖਤ ਹੈ ਉਹਦਾ ਉਹ ਖੋੜਾ ਜਿਹਾ ਬਣਿਆ ਹੋਇਆ ਤੇ ਉਹਦੇ ਆਸਰੇ ਜੇ ਹੇਠਾਂ ਜੇ ਹੋ ਕੇ ਨਾ ਉਹਦੇ ਵਿੱਚ ਵੜ ਕੇ ਜੇ ਇਹਨੇ ਸਾਰੀ ਰਾਤ ਖੜਿਆ ਲੰਘਾ ਗਈ ਹੈ। ਜਦੋਂ ਜੰਝਾ ਚੜਿਆ ਫਿਰ ਖਿਆਲ ਕਰਦਾ ਵੀ ਹੁਣ ਆਪਾਂ ਵਰਤ ਵੀ ਖੋਲਣਾ ਹੈ ਵੀ ਜੇ ਕੋਈ ਖਾ ਪੀ ਕੇ ਵਰਤ ਨਾ ਖੋਲਿਆ ਤੇ ਫਿਰ ਬਈ ਦੁਆਰ ਸੀ ਲੱਗ ਜਾਣੀ ਹੈ ਫਿਰ ਵਰਤ ਰੱਖੇ ਦਾ ਫਲ ਨਹੀਂ ਮਿਲਣਾ ਹੈ। ਇਸ ਤਰ੍ਹਾਂ ਦੇ ਖਿਆਲ ਕਰ ਰਿਹਾ ਵੀ ਹੁਣ ਕਿਤੇ ਵਰਤ ਖੋਲਣ ਵਾਸਤੇ ਕੋਈ ਖਾਣ ਪੀਣ ਦਾ ਪ੍ਰਬੰਧ ਤਾਂ ਹੈ ਨਹੀਂ ਹੈ, ਜੇ ਵੀ ਕੋਈ ਖਾਣ ਪੀਣ ਨੂੰ ਹੁੰਦਾ ਤੇ ਫਿਰ ਆਪਾਂ ਵਰਤ ਖੋ ਲੈਂਦੇ। ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਇਹਦੀ ਇੱਛਾ ਪੂਰੀ ਕਰਨ ਵਾਸਤੇ ਇਹਨੂੰ ਜਦੋਂ ਅੱਖਾਂ ਜੇ ਮੀਚੀ ਬੈਠਾ ਸੀ ਤੇ ਉਹ ਕੱਚੀ ਰਸੋਈ ਲਿਆ ਰੱਖੀ ਹੈ, ਜੇ ਉਹ ਪ੍ਰਸ਼ਾਦਾ ਹੈ ਤੇ ਦਾਲ ਹੈ ਤੇ ਚੌਲ ਨੇ। ਜਦੋਂ ਅੱਖਾਂ ਜੀਆਂ ਖੋਲੀਆਂ ਇਹਨੇ ਦੇਖਿਆ ਹੈ ਵੀ ਕੱਚੀ ਰਸੋਈ ਪਈ ਹੈ, ਕਹਿੰਦੇ ਵੀ ਇਹ ਕੌਣ ਲਿਆ ਇੱਥੇ ਰੱਖ ਗਿਆ ਹੈ। ਜਦੋਂ ਪਰਦਾ ਜਾ ਚੁੱਕਿਆ ਤਾਂ ਵੀ ਜੇ ਮੈਂ ਛਕ ਲਿਆ ਮੇਰਾ ਨਿਯਮ ਭੰਗ ਹੁੰਦਾ ਹੈ, ਮੈਂ ਤਾਂ ਆਪਣੀ ਹੱਥੀ ਆਪ ਬਣਾ ਕੇ ਫੇਰ ਮੂੰਹ ਵਿੱਚ ਪਾਉਂਦਾ ਹਾਂ। ਬਾਕੀ ਇਹ ਵੀ ਕੱਚੀ ਰਸੋਈ, ਜੇ ਕਿਤੇ ਪੱਕੀ ਰਸੋਈ ਹੁੰਦੀ, ਕੋਈ ਮਠਿਆਈ ਹੁੰਦੀ, ਮਾਲ ਪੂਰੇ ਹੁੰਦੇ, ਕਚੌਰੀਆਂ ਹੁੰਦੀਆਂ, ਫਿਰ ਵੀ ਅਸੀਂ ਕਰਮ ਖੰਡ ਹੀ ਖਾ ਲੈਂਦੇ ਹਾਂ। ਤਲੀ ਹੋਈ ਜਿਹੜੀ ਘਿਓ ਵਿੱਚ ਚੀਜ਼ ਆ ਉਹਦਾ ਨਹੀਂ ਅਸੀਂ ਰੱਖਦੇ, ਉਹ ਖਿਆਲ ਜਿਹਾ ਕਰਕੇ ਫਿਰ ਇਹਨੇ ਅੱਖਾਂ ਵਿੱਚ ਲਈਆਂ। ਭਗਵਾਨ ਕ੍ਰਿਸ਼ਨ ਜੀ ਨੇ ਫਿਰ ਉਹ ਪੱਕੀ ਰਸੋਈ ਲਿਆ ਰੱਖੀ ਇਹਦੇ ਅੱਗੇ, ਜਦੋਂ ਫਿਰ ਅੱਖਾਂ ਹੀ ਖੋਲੀਆਂ ਹਨ, ਦੇਖਿਆ ਮਠਿਆਈਆਂ ਪਈਆਂ, ਵਾਲ ਪੂੜੇ ਪਏ, ਕਚੌਰੀਆਂ ਪਈਆਂ, ਲੱਡੂ ਪੇੜੇ ਪਏ। ਇਹ ਮਨ ਵਿੱਚ ਕਹਿੰਦਾ ਵੀ ਦੇਖੋ ਇੱਥੇ ਹੈ ਉਹ ਤਾਂ ਕੋਈ ਹੈ ਕੋਈ ਨਹੀਂ ਹੈ, ਮੈਂ ਨਾ ਕਿਸੇ ਕੋਲ ਗੱਲ ਕੀਤੀ ਉੱਚੀ ਆਵਾਜ਼ ਨਾਲ, ਮਨ ਵਿੱਚ ਹੀ ਫੁਰਨੇ ਕੀਤੇ ਵੀ ਜੇ ਪੱਕੀ ਰਸੋਈ ਹੁੰਦੀ ਫਿਰ ਮੈਂ ਖਾ ਪੀ ਲੈਂਦਾ। ਇਹ ਕਿਸੇ ਦੇ ਮਨ ਦੀ ਗੱਲ ਕੌਣ ਜਾਣਦਾ, ਇਹ ਤਾਂ ਭਗਵਾਨ ਹੈ। ਰੁਚੀ ਉੱਚੀ ਤਾਹਾਂ ਮਾਰ ਕੇ ਲੱਗ ਗਿਆ ਬਾਜਾਂ ਮਾਰਨ, ਹੇ ਭਗਵਾਨ ਮਨ ਦੀਆਂ ਇੱਛਾ ਪੂਰੀਆਂ ਕਰੀਏ ਉਹਨੂੰ ਦਰਸ਼ਨ ਕਿਉਂ ਨਹੀਂ ਦਿੰਦੇ। ਜਿੰਨਾ ਚਿਰ ਤੁਸੀਂ ਮਾਰਾ ਦਰਸ਼ਨ ਨਹੀਂ ਨਾ ਦਿੰਦੇ ਉਨਾ ਚਿਰ ਮੈਂ ਮੂੰਹ ਵਿੱਚ ਨਹੀਂ ਕੁਝ ਪਾਉਣਾ ਹੈ। ਛੱਡ ਛੱਡ ਕੇ ਫਿਰ ਇਧਰ ਉਧਰ ਆਵਾਜ਼ਾਂ ਮਾਰਨ ਲੱਗ ਪਿਆ। ਜਦੋਂ ਵਿਵਲਤਾ ਵਾਲੀ ਇਹਦੀ ਹਾਲਤ ਜੀ ਹੋਈ ਦੇਸੀ ਹੈ, ਆਕਾਸ਼ਵਾਣੀ ਦੁਆਰਾ ਗੁਪਤ ਹੋ ਕੇ ਭਗਵਾਨ ਕ੍ਰਿਸ਼ਨ ਜੀ ਨੇ ਇਹਨੂੰ ਕਿਹਾ ਹੈ, ਇੱਥੇ ਪ੍ਰਤੱਖ ਦਰਸ਼ਨ ਕਰਨ ਲਈ ਤੂੰ ਗਿਆ ਸੀ, ਉੱਥੇ ਤਾਂ ਵੀ ਤੂੰ ਮਨਮੁੱਖ ਬਣ ਕੇ ਆ ਗਿਆ ਹੈ, ਇੱਥੇ ਨਹੀਂ ਦਰਸ਼ਨ ਹੋ ਸਕਦੇ, ਕਿਉਂਕਿ ਜਿਸ ਪਰਮੇਸ਼ਰ ਦੇ ਅਸੀਂ ਭੇਜੇ ਹੋਏ ਸਾਰੇ ਰਹਿਬਰ ਆਉਂਦੇ ਹਾਂ ਉਸ ਪਰਮੇਸ਼ਰ ਤੋਂ ਤੂੰ ਬੇਮੁਖ ਹੋ ਕੇ ਆਇਆ। ਇਹ ਤੂੰ ਪੁੱਛੇ ਵੀ ਉਹ ਪਰਮੇਸ਼ਰ ਕੌਣ ਹੈ, ਕਹਿੰਦੇ ਉਹ ਗੁਰੂ ਅਮਰਦਾਸ ਹੈ ਮਹਾਰਾਜ ਜੀ ਹੈ। ਉਹ ਵੀ ਅਲੋਪ ਹੋ ਕੇ ਵਾਹਿਗੁਰੂ ਹੀ ਏ ਸਾਰੇ ਜੀਵਾਂ ਦੇ ਉਧਾਰ ਲਈ ਜਾਮਾ ਧਾਰੀ ਬੈਠਾ ਹੈ, ਉਹਨਾਂ ਦੀ ਆਗਿਆ ਵਿੱਚ ਹੀ ਇਹ ਸਾਰੇ ਅਸੀਂ ਅਵਤਾਰ ਆਉਂਦੇ ਜਾਂਦੇ ਹਾਂ। ਉਸ ਗੁਰੂ ਪਰਮੇਸ਼ਰ ਤੋਂ ਬੇਮੁਖ ਹੋਇਆ ਹੈ, ਮੇਰੇ ਨਹੀਂ ਦਰਸ਼ਨ ਹੋ ਸਕਦੇ। ਫਿਰ ਇਹ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ, ਕਹਿੰਦਾ ਮਹਾਰਾਜ ਵੀ ਉੱਥੇ ਰਹਿੰਦਾ ਮੈਂ, ਫਿਰ ਨਿਯਮ ਭੰਗ ਹੁੰਦਾ ਸੀ। ਕਹਿੰਦੇ ਵੀ ਜਿੱਥੇ ਪ੍ਰੇਮ ਹੁੰਦਾ ਉੱਥੇ ਨੇਮ ਨਹੀਂ ਭੁਗਦਾ ਹੁੰਦਾ ਹੈ। ਜਿਹੋ ਜਿਹਾ ਸਰੂਪ ਉਹਨਾਂ ਨੇ ਧਾਰਿਆ ਹੈ, ਉਹਦੇ ਜੇ ਅਸੂਲ ਉਹਨਾਂ ਨੇ ਕਾਇਮ ਕੀਤੇ, ਉਹਨਾਂ ਅਸੂਲਾਂ ਵਿੱਚ ਚੱਲਣਾ ਤੇਰਾ ਫਰਜ਼ ਹੈ। ਜਾ ਉਹਨਾਂ ਦੇ ਦਰਸ਼ਨ ਕਰ, ਜਿਹੋ ਜਿਹੇ ਦਰਸ਼ਨ ਕਰਨਾ ਚਾਹੁੰਦਾ ਉਹੀ ਜਿਹੀ ਉਹ ਤੈਨੂੰ ਦਰਸ਼ਨ ਦੇ ਦੇਣਗੇ, ਉਹ ਪਰਮੇਸ਼ਰ ਹਨ। ਇੱਥੇ ਤੂੰ ਹੁਣ ਮਤਾ ਭਟਕਦਾ ਫਿਰ ਇੱਥੇ ਨਹੀਂ ਕੁਛ ਤੈਨੂੰ ਹਾਸਲ ਹੋਣਾ ਹੈ। ਜਦੋਂ ਉਹ ਸੁਣਿਆ ਫਿਰ ਬਹੁਤ ਝੂਟਣ ਲੱਗਿਆ, ਬਹੁਤ ਆਪਣੇ ਆਪ ਨੂੰ ਫਟਕਾਰਾਂ ਪਾਉਣ ਲੱਗਿਆ। ਦੇਖੋ ਕਹਿੰਦੇ ਆਹ ਜਿਹੜੇ ਮੈਂ ਨਿਯਮ ਜੇ ਧਾਰੇ ਇਹਨਾਂ ਨੇ ਮੈਨੂੰ ਕਿੰਨਾ ਖੱਜਲ ਖੁਆਰ ਕੀਤਾ ਹੈ। ਜੇ ਵੀ ਮੈਂ ਗੁਰੂ ਮਹਾਰਾਜ ਦਾ ਬਚਨ ਮੰਨਦਾ, ਜੋ ਉੱਥੇ ਆਗਿਆ ਹੈ ਉੱਥੇ ਜਾਂਦਾ, ਸਿੱਖਾਂ ਵਾਂਗ ਮੈਂ ਵੀ ਮਹਾਰਾਜ ਦਾ ਉਪਦੇਸ਼ ਸੁਣਦਾ, ਨਿਹਾਲ ਹੁੰਦਾ। ਦੇਖੋ ਭਗਵਾਨ ਕ੍ਰਿਸ਼ਨ ਜੀ ਨੇ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਕਿੰਨੀ ਮਹਿਮਾ ਕੀਤੀ ਹੈ। ਵੀ ਕਹਿ ਰਹੇ ਆ ਵੀ ਉਹ ਪਰਮੇਸ਼ਰ ਹੈ, ਉਹਨਾਂ ਨੇ ਵਿਮੁਖ ਹੋ ਕੇ ਹੈ, ਇਸ ਕਰਕੇ ਮੇਰੇ ਵੀ ਨਹੀਂ ਦਰਸ਼ਨ ਹੋ ਸਕਦੇ। ਫਿਰ ਪਛਤਾਵਾ ਕਰਦਾ ਜਾਂਦਾ ਹੈ, ਅਖੀਰੀ ਛੇਤੀ ਛੇਤੀ ਰਸਤਾ ਤੈਅ ਕਰਕੇ ਫਿਰ ਗੋਇੰਦਵਾਲ ਵਿਖੇ ਆਇਆ ਹੈ। ਤੇ ਫਿਰ ਨੀ ਇਸਨੇ ਕਿਸੇ ਨੂੰ ਪੁੱਛਿਆ, ਦੱਸਿਆ ਸਿੱਧਾ ਗੁਰੂ ਕੇ ਲੰਗਰ ਵਿੱਚ ਚਲਿਆ ਗਿਆ ਹੈ। ਆਪ ਹੀ ਮੰਗ ਕੇ ਗੁਰੂ ਕਾ ਲੰਗਰ ਇਸਨੇ ਪੰਗਤ ਵਿੱਚ ਬੈਠ ਕੇ ਛਕ ਲਿਆ ਹੈ। ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਖਿਆਲ ਜਿਹਾ ਕੀਤਾ ਵੀ ਜੇ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਰੂਪ ਹੈ ਨਾ, ਫਿਰ ਮੈਨੂੰ ਉਹ ਜਿਵੇਂ ਭਗਵਾਨ ਦੀਆਂ ਵਿਸ਼ਨੂੰ ਰੂਪ ਵਿੱਚ ਚਾਰ ਬਾਹਾਂ ਹਨ, ਗਲ ਵਿੱਚ ਵਿਜੰਤੀ ਮਾਲਾ ਪਾਈ ਹੈ, ਮੱਥੇ ਤੇ ਤਿਲਕ ਲਾਇਆ ਹੋਇਆ ਹੈ, ਸਿਰ ਤੇ ਸਿਰ ਮੁਕਟ ਸੁਸ਼ੋਭਿਤ ਹੈ, ਲੱਛਮੀ ਕੋਲ ਹੈ, ਇਸ ਤਰ੍ਹਾਂ ਦੇ ਸਰੂਪ ਦੇ ਵਿੱਚ ਮੈਨੂੰ ਦਰਸ਼ਨ ਦੇਣ, ਫਿਰ ਮੈਨੂੰ ਨਿੱਚ ਆ ਜਾਏਗਾ ਵੀ ਹਾਂ ਜੋ ਭਗਵਾਨ ਕਹਿੰਦੇ ਸੀ ਉਹ ਬਚਨ ਯਥਾਰਥ ਹੈ, ਵੀ ਗੁਰੂ ਅਮਰਦਾਸ ਸਾਹਿਬ ਜੀ ਪਰਮੇਸ਼ਰ ਹੀ ਹੈ। ਇਸ ਤਰ੍ਹਾਂ ਇਹ ਭੋਜਨ ਛਕ ਕੇ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਨੂੰ ਜਾਣ ਲੱਗਿਆ ਹੈ, ਇਹ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਉਸੇ ਸਰੂਪ ਵਿੱਚ ਹੀ ਇਹਨੇ ਦਰਸ਼ਨ ਦਿੱਤੇ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਉਹ ਆਪਣੀ ਸ਼ਕਤੀ ਦੁਆਰਾ ਪਰਮੇਸ਼ਰ ਜੋ ਚਾਹੇ ਉਹ ਸਾਰੇ ਸਰੂਪ ਧਾਰਨ ਕਰ ਲੈਂਦਾ। ਇਹਦੀ ਭਾਵਨਾ ਸੀ ਉਸੇ ਰੂਪ ਵਿੱਚ ਹੀ। ਗੁਰੂ ਅਮਰਦਾਸ ਸਾਹਿਬ ਜੀ ਜਦੋਂ ਹਰਿਦੁਆਰ ਗਏ ਸੀ, ਇੱਥੇ ਵੀ ਜਿਹੜੇ ਖੱਟ ਭੇਖਾਂ ਵਾਲੇ ਲੋਕ ਹੈ, ਅਜਿਹੋ ਜਿਹੇ ਇਸ਼ਟਾਂ ਨੂੰ ਮੰਨਣ ਪੂਜਣ ਵਾਲੇ ਸੀ, ਉਸੇ ਉਸੇ ਰੂਪ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਹੋਏ ਸਨ। ਇਸ ਕਰਕੇ ਸਾਰੇ ਜਿਹੜੇ ਸੰਨਿਆਸੀ ਹੈ, ਉਦਾਸੀ ਹੈ, ਵਿਰਾਗੀ ਹੈ, ਸਭ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਸੀਸ ਝੁੱਕ ਗਏ ਸਨ। ਇਸ ਤਰ੍ਹਾਂ ਉਹ ਦਰਸ਼ਨ ਲਾ ਕੇ ਤੇ ਫਿਰ ਬੜੇ ਸਤਿਕਾਰ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਵੀ ਮਾਈ ਦਾਸ ਵੈਸ਼ਨੂੰ ਬੈਠ। ਉਸ ਵੇਲੇ ਆਪਣੀਆਂ ਭੁੱਲਾਂ ਗਲਤੀਆਂ ਮਾਫ਼ ਕਰਾਉਣ ਲੱਗੇ ਕਿ ਮਹਾਰਾਜ ਮੈਂ ਆਪ ਜੀ ਤੋਂ ਬੇਮੁਖ ਹੋ ਕੇ ਚਲਿਆ ਗਿਆ ਸੀ। ਭਗਵਾਨ ਨੇ ਮਹਾਰਾਜ ਮੈਂ ਜਦੋਂ ਦੁਆਰਕਾ ਵੱਲ ਨੂੰ ਜਾ ਰਿਹਾ ਸੀ, ਜੰਗਲ ਵਿੱਚ ਆਪ ਜੀ ਮਹਾਰਾਜ ਮੈਨੂੰ ਦਰਸ਼ਨ ਤਾਂ ਦਿੱਤੇ ਨਹੀਂ, ਆਪ ਜੀ ਦੇ ਸੰਬੰਧ ਵਿੱਚ ਬੜੀ ਉਸਤੀ ਕਰਕੇ ਮੈਨੂੰ ਮਹਾਰਾਜ ਨੇ ਚਾ ਬਣਾਇਆ। ਮਹਾਰਾਜ ਜੇ ਮਹਾਰਾਜ ਜੀ ਕੋਈ ਕਰਮ ਕਮੰਡ ਰੱਖੇ, ਇਹ ਨਿਯਮ ਰੱਖੇ, ਫਿਰ ਉਹਦਾ ਬ੍ਰਹਮਣ ਪੁਣਾ ਨਹੀਂ ਰਹਿੰਦਾ ਹੈ। ਜੇ ਬ੍ਰਹਮਣ ਪੁਣਾ ਨਾ ਮਨੁੱਖ ਕੋਲ ਰਿਹਾ ਤੇ ਫਿਰ ਬ੍ਰਹਮਣ ਹੋਣ ਦਾ ਕਿਵੇਂ ਹੱਕਦਾਰ ਹੋਏਗਾ। ਗੁਰੂ ਮਹਾਰਾਜ ਜੀ ਨੇ ਕਿਹਾ ਵੀ ਇਸ ਤਰ੍ਹਾਂ ਜਿਹੜੇ ਪਹਿਮਾ ਵਿੱਚ ਤੋਂ ਪਿਆ ਹੈ, ਇਹਦੇ ਨਾਲ ਨਹੀਂ ਕੋਈ ਬ੍ਰਹਮਣ ਪੁਣਾ ਰਹਿੰਦਾ ਹੈ। ਕਹਿੰਦੇ ਮਹਾਰਾਜ ਫਿਰ ਬ੍ਰਹਮਣ ਪੁਣਾ ਕਿਵੇਂ ਬਣਿਆ ਰਹਿੰਦਾ ਹੈ, ਕਿਸੇ ਹੋਰ ਕੁਟੰਗ ਵਿੱਚ ਇਤਰਾ ਹੈਗਾ ਹੈ? ਕਹਿੰਦੇ ਹਾਂ, ਉਹ ਬਹੁਤ ਉੱਥੋਂ ਸਖੱਲਾ ਸਾਧਨ, ਸਖੱਲਾ ਤਰੀਕਾ ਹੈ, ਇਹ ਉਹਦੇ ਵਿੱਚ ਕੋਈ ਪੂਰਾ ਹੋ ਜਾਏ ਫਿਰ ਉਹ ਵੀ ਉਹਦਾ ਬ੍ਰਹਮਣ ਪੁਣਾ ਬਣਿਆ ਰਹਿੰਦਾ ਹੈ। ਇਸ ਕਨੇ ਫਿਰ ਬੇਨਤੀ ਕੀਤੀ ਕਿ ਮਹਾਰਾਜ ਇਹ ਬ੍ਰਹਮਣ ਪੁਣਾ ਫਿਰ ਕਿਵੇਂ ਬਣਿਆ ਰਹਿ ਸਕਦਾ ਹੈ, ਇਹ ਕੋਈ ਕਰਮ ਕਾਂਡ ਨਾ ਵੀ ਕਰੇ ਕਰਾਵੇ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਗੁਰਮਤ ਸਿਧਾਂਤ ਹੈ, ਇਹ ਸਲੋਕ ਰਾਹੀਂ ਵਰਣਨ ਕਰਕੇ ਇਹਦੀ ਤਸੱਲੀ ਕਰਾਈ ਹੈ। ਕਹਿੰਦੇ ਵੀ ਇਸ ਤਰ੍ਹਾਂ ਇਹ ਬ੍ਰਹਮਣ ਪੁਣਿਆ ਬਣਿਆ ਰਹਿ ਸਕਦਾ ਹੈ। ਉਹ ਕੀ ਫਰਮਾਉਂਦੇ ਹਨ, ਜੋ ਵੀ ਇਹ ਸਲੋਕ ਰਾਹੀਂ ਬਚਨ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਆ ਰਹੇ ਹੈ, ਉਹ ਸਾਰੇ ਅਸੀਂ ਸ਼ਰਧਾ ਸਤਿਕਾਰ ਨਾਲ ਪ੍ਰੇਮ ਪਿਆਰ ਨਾਲ ਸੁਣੀਏ ਜੀ।
ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੇ।
ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ, ਹੇ ਮਾਈ ਦਾਸ ਵੈਸ਼ਨੂੰ ਕਰਮ ਕਾਂਡੀ, ਜਿਹੜਾ ਵੀ ਮਨੁੱਖ ਬ੍ਰਹਮ ਬਿੰਦਾ ਹੈ, ਉਹ ਜੋ ਬ੍ਰਹਮ ਵਿਆਪਕ ਸਰੂਪ ਵਾਹਿਗੁਰੂ ਹੈ, ਉਹਨੂੰ ਬਿੰਦਾ ਕੀ ਇਹ ਜਾਣ ਲੈਂਦਾ ਹੈ। ਉਸਦਾ ਵੀ ਜਿਹੜਾ ਇਹ ਬ੍ਰਹਮਤ ਹੈ, ਬ੍ਰਹਮਣ ਪੁਣਾ ਕਹਿੰਦੇ ਬਣਿਆ ਰਹਿੰਦਾ, ਕਾਇਮ ਰਹਿੰਦਾ ਹੈ। ਉਹਦੇ ਬ੍ਰਹਮਣ ਪੁਣੇ ਵਿੱਚ ਕੋਈ ਨਹੀਂ ਫਰਕ ਆਉਂਦਾ ਹੈ, ਕਿਉਂਕਿ ਸੋ ਬ੍ਰਹਮਣ ਜੋ ਬਿੰਦਾ ਬ੍ਰਹਮ, ਇਹ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਹਨ। ਸਲੋਕ 12 ਤੇ ਵਧੀਕ ਇਸ ਸਲੋਕਾਂ ਵਿੱਚ ਇਹ ਲਿਖ ਜਾਂਦੇ ਹਨ ਵੀ ਜਿਹੜਾ ਇਹ ਬ੍ਰਹਮਣ ਨੂੰ ਬਿੰਦ ਲੈਂਦਾ ਹੈ, ਬ੍ਰਹਮ ਜਾਣ ਲੈਂਦਾ ਹੈ, ਉਹ ਬ੍ਰਹਮਣ ਬਣ ਜਾਂਦਾ ਹੈ। ਜੇ ਬ੍ਰਹਮ ਨੂੰ ਨਾ ਜਾਣੇ ਫਿਰ ਕੋਈ ਉਹ ਬ੍ਰਹਮਣ ਨਹੀਂ ਹੁੰਦਾ ਹੈ। ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਏ। ਜੇ ਵੀ ਭਗਤਾਂ ਦੇ ਉਸ ਸਿਧਾਂਤ ਨੂੰ ਸਾਹਮਣੇ ਰੱਖੇ ਫਿਰ ਵੀ ਸਾਰੇ ਬ੍ਰਹਮਣ ਹਨ, ਕਿਉਂਕਿ ਬ੍ਰਹਮ ਬਿੰਦ ਤੇ ਸਭ ਉਤਪਾਤੀ ਹੈ। ਗਰਭਵਾਸ ਮੈਂ ਕੁੱਲ ਨਹੀਂ ਜਾਤੀ, ਕਬੀਰ ਸਾਹਿਬ ਜੀ ਨੇ ਕਿਹਾ ਵੀ ਜਦੋਂ ਮਨੁੱਖ ਮਾਤਾ ਦੇ ਪੇਟ ਵਿੱਚ ਹੁੰਦਾ ਹੈ ਉਹਦੀ ਉਹਦੀ ਕੁੱਲ ਕੋਈ ਕੁਲਦਾਨ ਖਾਨਦਾਨ ਜਾਣਿਆ ਜਾਂਦਾ ਵੀ ਇਹ ਕਿਹੜੀ ਕੁੱਲ ਦਾ ਹੈ। ਇਹ ਤਾਂ ਜਦੋਂ ਜਨਮ ਲੈ ਕੇ ਬਾਹਰ ਆਉਂਦਾ ਨਾ ਫਿਰ ਸਾਰਾ ਕੁਛ ਇਹਦੇ ਸਿਰ ਤੇ ਮੜਿਆ ਜਾਂਦਾ ਹੈ, ਫਲਾਨੀ ਖੁੱਲਦਾ, ਫਲਾਨੇ ਖਾਨਦਾਨ ਦਾ ਖਾਲੀ ਜਾਗਦਾ ਹੈ। ਕਹਿੰਦੇ ਵੀ ਬ੍ਰਹਮ ਦੇ ਬਿੰਦ ਤੋਂ, ਬ੍ਰਹਮ ਦੇ ਫੁਰਨੇ ਤੋਂ ਸਾਰਿਆਂ ਦੀ ਉਤਪਤੀ ਹੋਈ ਹੈ। ਪਰਮੇਸ਼ਰ ਦੇ ਫੁਰਨੇ ਤੋਂ ਸਾਰਿਆਂ ਦੀ ਉਤਪਤੀ ਹੈ, ਫਿਰ ਸਾਰੇ ਬ੍ਰਹਮਣ ਹੈ। ਉਹਦੇ ਫੁਰਨੇ ਤੋਂ ਸਾਰਿਆਂ ਦੀ ਰਚਨਾ ਹੋਈ ਹੈ। ਕੌਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਬ ਖੋਏ। ਇਹ ਦੱਸ ਤੂੰ ਕਦੋਂ ਕਦੋਂ ਇਹ ਬ੍ਰਹਮਣ ਹੋਇਆ। ਮਤਾ ਹੈ ਮਹਾਨ ਵਿੱਚ ਵੀ ਅਸੀਂ ਬ੍ਰਹਮਣ ਬ੍ਰਹਮਣ ਅਸੀਂ ਆਪਣੇ ਜਨਮ ਨੂੰ ਮਤਾ ਖੋਆ। ਕਹਿੰਦੇ ਜੀ ਅਸੀਂ ਬ੍ਰਹਮਣ ਹਾਂ ਤਾਂ ਕਹਿੰਦੇ ਵੀ ਜੋ ਤੂੰ ਬ੍ਰਹਮਣੀ ਬ੍ਰਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਤੂੰ ਹੋਰ ਰਸਤੇ ਕਿਉਂ ਨਹੀਂ ਆਇਆ? ਜਿੱਥੋਂ ਦੀ ਅਸੀਂ ਸੁਧਰ ਜਨਮੇ ਉੱਥੋਂ ਦੇ ਤੂੰ ਜਨਮਿਆ। ਕਹਿੰਦੇ ਨਹੀਂ ਜੀ ਅਸੀਂ ਫਿਰ ਵੀ ਬ੍ਰਾਹਮਣ ਹਾਂ। ਕਹਿੰਦੇ ਵੀ ਠੀਕ ਹੈ ਵੀ ਜੇ ਬ੍ਰਾਹਮਣ ਹੋਵੇ ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਹੋਵੇ ਵੀ ਤੇਰੇ ਸਰੀਰ ਦੇ ਵਿੱਚ ਲਹੂ ਹੋਣਾ ਤੇ ਥਾਂ ਦੁੱਧ ਹੋਣਾ ਚਾਹੀਦਾ, ਸਾਡੇ ਅੰਦਰ ਲਹੂ ਉਹੀ ਲਹੂ ਤੇਰੇ ਅੰਦਰ ਉਹੀ ਤੇਰੇ ਅੰਦਰ, ਇਸ ਕਰਕੇ ਵੀ ਹਮਕਤ ਲੋਹੀ ਤੁਮਕਤ ਦੂਧ, ਸਾਡੇ ਸਰੀਰ ਵਿੱਚ ਲਹੂ ਹੈ ਤੇਰੇ ਸਰੀਰ ਵਿੱਚ ਦੁੱਧ ਹੈ, ਇਸ ਕਰਕੇ ਵੀ ਅਸੀਂ ਵੀ ਬ੍ਰਾਹਮਣ ਹਾਂ। ਕਹਿੰਦੇ ਤੁਸੀਂ ਬ੍ਰਾਹਮਣ ਜੁਲਾਹੇ ਕਿਵੇਂ ਹੋ? ਕਹਿੰਦੇ ਕਹਿ ਕਬੀਰ ਜੋ ਬ੍ਰਹਮ ਵਿਚਾਰ ਹੈ, ਜਿਹੜਾ ਬ੍ਰਹਮ ਦਾ ਵਿਚਾਰ ਕਰਦਾ ਨਾ ਮਨੁੱਖ ਤੇ ਬ੍ਰਹਮ ਨੂੰ ਫਿਰ ਜਾਣ ਲੈਂਦਾ, ਪ੍ਰਾਪਤ ਕਰ ਲੈਂਦਾ ਹੈ। ਸੋ ਬ੍ਰਾਹਮਣ ਕਹੀਅਤ ਹੈ ਹਮਾਰਾ, ਸਾਡੇ ਸਿਧਾਂਤ ਅਨੁਸਾਰ ਖਿਆਲ ਅਨੁਸਾਰ ਉਹ ਬ੍ਰਾਹਮਣ ਹੀ ਕਿਹਾ ਜਾਂਦਾ ਹੈ। ਤੂੰ ਵੀ ਵੇਦ ਸ਼ਾਸਤਰ ਪੜ੍ਹ ਕੇ ਵੇਖ ਲਾ, ਆ ਜਿਹੜਾ ਵਿਆਸ ਹੈ ਉਹਦੀ ਉਤਪਤੀ ਕਿੱਥੋਂ ਹੋਈ? ਉਹ ਕਿਤੇ ਕਿਸੇ ਬ੍ਰਾਹਮਣ ਦੇ ਘਰੇ ਥੋੜੋ ਪੈਦਾ ਹੋਇਆ ਹੈ। ਉਹਨੂੰ ਸਾਰੇ ਵਿਆਸ ਨੂੰ ਬ੍ਰਹਮ ਰਿਖੀ ਕਹੀ ਜਾਂਦੇ। ਵਿਸ਼ੇਸ਼ ਦੀ ਪੈਦਾਇਸ਼ ਕਿੱਥੋਂ ਹੋਈ ਹੈ? ਵਿਸ਼ਵਾਮਿੱਤਰ ਕਿੱਥੋਂ ਹੋਇਆ? ਪ੍ਰਾਸ਼ਰ ਰਿਖੀ ਕਿੱਥੋਂ ਹੋਇਆ? ਸੌਰਵ ਰਿਖੀ ਕਿੱਥੋਂ ਹੋਇਆ? ਮੇਨਕ ਰਿਖੀ ਕਿੱਥੋਂ ਆਇਆ? ਸਾਰੇ ਨਿਕੰਮੀਆਂ ਜਾਤਾਂ ਵਿੱਚੋਂ ਹੋਏ, ਕੋਈ ਹਰਨੀ ਦੇ ਪੇਟੋਂ ਵੀ ਪੈਦਾ ਹੋਏ, ਕੋਈ ਸੂਰੀ ਦੇ ਪੇਟੋਂ ਵੀ, ਕੋਈ ਸਹੀ ਤੋਂ ਵੀ ਜੰਮੇ ਦੱਸੇ ਪਏ ਉੱਥੇ ਤਾਂ। ਕਹਿੰਦੇ ਉਹ ਸਾਰੇ ਬ੍ਰਹਮ ਰਿਸ਼ੀ ਅਖਵਾਏ, ਬ੍ਰਾਹਮਣ ਅਖਵਾਏ ਹੈ, ਕਿਉਂਕਿ ਉਹਨਾਂ ਨੇ ਪਰਮੇਸ਼ ਬ੍ਰਹਮ ਨੂੰ ਜਾਣ ਲਿਆ ਸੀ। ਇਸ ਕਰਕੇ ਵੀ ਇਹ ਤਾਂ ਸਾਡਾ ਰਿਸ਼ੀਆਂ ਮੁਨੀਆਂ ਦਾ ਸਿਧਾਂਤ ਹੈ, ਇਹ ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਹੈ। ਇਹ ਗੁਰੂ ਅਰਦਾਸ ਸਾਹਿਬ ਜੀ ਇਹ ਮਾਈਦਾਸ ਨੂੰ ਕਹਿੰਦੇ ਹਨ, ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਹੈ, ਜਿਹੜਾ ਵੀ ਬ੍ਰਹਮ ਨੂੰ ਬਿੰਦਾ ਕੀ ਇਹ ਜਾਣ ਲੈਂਦਾ ਹੈ, ਉਹ ਬ੍ਰਹਮਣ ਪਣਾ ਉਹਦਾ ਕਾਇਮ ਰਹਿੰਦਾ ਬਣਿਆ ਰਹਿੰਦਾ ਹੈ
ਇੱਕ ਸ਼ਬਦ ਲਿਬਲਾ
ਕਿਉਂਕਿ ਇੱਕ ਸ਼ਬਦ ਵਿੱਚ ਇੱਕ ਬ੍ਰਹਮ ਵਿੱਚ ਹੀ ਆਪਣੀ ਮਨ ਦੀ ਬਿਰਤੀ ਲਾਈ ਰੱਖਦਾ ਹੈ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਫਿਰ ਬ੍ਰਹਮ ਵਿੱਚ ਬਿਰਤੀ ਲਾਈ ਰੱਖਦਾ ਹੈ ਉਹਦਾ ਬ੍ਰਹਮਣ ਪੁਣੇ ਦਾ ਕੀ ਵਿਗੜਨਾ ਹੈ ਇਹ ਤਾਂ ਵੀ ਇੱਕ ਵਾਰੀ ਬ੍ਰਹਮ ਨੂੰ ਜਾਣ ਲਏ ਫਿਰ ਬਿਰਤੀ ਕਿਤੇ ਹੋਰ ਵੀ ਲਾਈ ਫਿਰੇ ਫਿਰ ਤਾਂ ਬ੍ਰਹਮਣ ਪੁਣੇ ਵਿੱਚ ਫਰਕ ਆ ਜਾਂਦਾ ਹੈ ਫਿਰ ਤਾਂ ਭ੍ਰਿਸ਼ਟ ਵੀ ਹੋ ਸਕਦਾ ਹੈ ਜੇ ਉਹ ਬ੍ਰਹਮ ਨੂੰ ਜਾਣ ਲਿਆ ਫਿਰ ਬ੍ਰਹਮ ਵਿੱਚ ਹੀ ਆਪਣੀ ਬਿਰਤੀ ਲਾਈ ਰੱਖਦਾ ਲਿਵ ਲਾਈ ਰੱਖਦਾ ਫਿਰ ਉਹਦੇ ਬ੍ਰਹਮਣ ਪੁਣੇ ਵਿੱਚ ਕਿਵੇਂ ਫਰਕ ਆ ਜਾਊਗਾ ਇਸ ਕਰਕੇ ਵੀਰ ਜੋ ਇੱਕ ਵਾਰੀ ਬ੍ਰਹਮ ਨੂੰ ਜਾਣ ਲੈਂਦਾ ਹੈ ਫਿਰ ਜਾਣ ਕੇ ਇੱਕ ਸ਼ਬਦ ਵਿੱਚ ਇੱਕ ਬ੍ਰਹਮ ਵਿੱਚ ਹੀ ਆਪਣੀ ਮਨ ਦੀ ਲਿਬਰਤੀ ਲਾਈ ਰੱਖਦਾ ਹੈ ਇਹ ਮਾਈ ਰਾਸ ਉਹਦਾ ਬ੍ਰਹਮਣ ਪੁਣਾ ਇਹ ਰਹਿ ਕਾਇਮ ਰਹਿੰਦਾ ਹੈ ਬਣਿਆ ਰਹਿੰਦਾ ਹੈ ਬ੍ਰਹਮਤ ਰਹਿ ਉਹਦਾ ਬ੍ਰਹਮਣ ਪੁਣਾ ਕਾਇਮ ਰਹਿੰਦਾ ਹੈ ਬਣਿਆ ਰਹਿੰਦਾ ਹੈ
ਨਵ ਨਿਧੀ ਅਠਾਰ ਹੈ ਸਿੱਧੀ ਪਿੱਛੇ ਲਗਿਆ ਫਿਰ ਹੈ
ਉਂਝ ਕੋਈ ਵੀ ਬਈ ਮਾਈ ਦਾਸ ਵੈਸ਼ਨੋ ਕੋਈ ਬ੍ਰਹਮਣ ਨਹੀਂ ਹੈ ਵੇਦ ਦੀ ਸੁਰਤੀ ਵਿਚ ਲਿਖਿਆ ਪਿਆ ਜਨਮ ਜਾਏ ਤੇ ਸੁਧਰਾ ਸੰਸਕਾਰੇ ਬਿਜੋਤਮਾ ਵੇਦ ਪਾਠੀ ਬਥੇਰ ਵੇਤਰਾ ਬ੍ਰਹਮਣ ਜਨੰਤੀ ਤੀ ਬ੍ਰਹਮਣ ਜਦੋਂ ਜਨਮ ਲੈਂਦੇ ਸਾਰੇ ਸੁਧਰ ਜੰਮਦੇ ਸਾਰੇ ਨੀਚ ਜੰਮਦੇ ਨੇ ਫਿਰ ਵੀ ਜਦੋਂ ਕੋਈ ਉਹਦਾ ਸੰਸਕਾਰ ਹੋ ਜਾਂਦਾ ਉਹਦੇ ਗਰਭ ਜਨੇਊ ਪਾ ਦਿੱਤਾ ਜਾਂਦਾ ਉਹਨੂੰ ਮੰਤਰ ਦੇ ਦਿੱਤਾ ਜਾਂਦਾ ਫਿਰ ਧੋਤੀ ਬਣਾ ਦਿੱਤੀ ਜਾਂਦੀ ਹੈ ਗਲ ਵਿੱਚ ਮਾਲਾ ਪਾ ਦਿੱਤੀ ਜਾਂਦੀ ਹੈ ਲਾਲ ਦੇ ਰੰਗ ਦਾ ਪਰਨਾ ਜਾਂ ਉਹਨੂੰ ਦੇ ਦਿੱਤਾ ਜਾਂਦਾ ਵੀ ਰੱਖਣਾ ਹੈ ਇਹਨੂੰ ਕਹਿੰਦੇ ਜਦੋਂ ਉਹ ਸੰਸਕਾਰ ਕਰ ਦਿੱਤੇ ਜਾਂਦੇ ਹੈ ਫਿਰ ਉਹਦਾ ਨਾਂ ਦਹਿਜ ਹੋ ਜਾਂਦਾ ਹੈ ਫਿਰ ਉਹ ਸੁਧਰ ਨਹੀਂ ਗਿਆ ਜਦੋਂ ਵੇਦਾਂ ਦਾ ਪਾਠੀ ਹੋ ਜਾਂਦਾ ਪੜ੍ਹਨ ਵਾਲਾ ਹੋ ਜਾਂਦਾ ਹੈ ਫਿਰ ਉਹਨੂੰ ਦਹਿਜ ਨਹੀਂ ਕਿਹਾ ਜਾਂਦਾ ਉਹਨੂੰ ਫਿਰ ਬਿੱਪਰ ਕਿਹਾ ਜਾਂਦਾ ਹੈ ਜਨਾਂਤੀ ਥੀ ਬ੍ਰਾਹਮਣਾ ਜਦੋਂ ਬ੍ਰਹਮ ਨੂੰ ਜਾਣ ਲੈਂਦਾ ਘਵਾਈ ਕਰਕੇ ਫਿਰ ਬਈ ਵੀ ਬ੍ਰਹਮਣ ਬਣ ਜਾਂਦਾ ਹੈ ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਦਾ ਵੀ ਸਿਧਾਂਤ ਹੈ ਵੀ ਜਿਹੜਾ ਇੱਕ ਬ੍ਰਹਮ ਵਿੱਚ ਬਿਰਤ ਲਾਈ ਰੱਖਦਾ ਬ੍ਰਹਮ ਨੂੰ ਜਾਣ ਕੇ ਉਹ ਵੀ ਬ੍ਰਹਮਣ ਬਣੇ ਹੀ ਰਹਿੰਦਾ ਉਹ ਕਾਇਮ ਹੀ ਰਹਿੰਦਾ ਉਹਦਾ ਬ੍ਰਹਮਣ ਪੁਣਾ ਕਿਧਰੇ ਨਹੀਂ ਜਾਂਦਾ ਹੈ ਐਸੇ ਬ੍ਰਹਮ ਨੂੰ ਜਾਣਨ ਵਾਲੇ ਬ੍ਰਹਮਣ ਦੇ ਤਾਂ ਹੀ ਜਿਹੜੀਆਂ ਨੌ ਨਦੀਆਂ ਹਨ ਤੇ 18 ਸਿਧੀਆਂ ਹਨ ਉਹਦੇ ਪਿੱਛੇ ਉਹਦੇ ਮਗਰ ਲੱਗੀਆਂ ਫਿਰਦੀਆਂ ਹਨ
ਜੋ ਹਰ ਹਿਰਦੈ ਸਦਾ ਵਸਾਈ
ਉਹ ਬ੍ਰਹਮ ਦੇ ਨਾਮ ਨੂੰ ਹਿਰਦੇ ਵਿੱਚ ਸਦਾ ਵਸਾਈ ਰੱਖਦਾ ਹੈ ਹਿਰਦੇ ਵਿੱਚ ਨਾਮ ਨੂੰ ਹੈ ਟਿਕਾਈ ਰੱਖਦਾ ਹੈ ਉਹਦੇ ਤਾਂ ਨੌ ਨਦੀਆਂ 18 ਸਿਧੀਆਂ ਮਗਰ ਫਿਰਦੀਆਂ ਹਨ ਉਹਨੂੰ ਕਿਸੇ ਦੇ ਅੱਗੇ ਹੱਥ ਲੱਡਣ ਦੀ ਲੋੜ ਨਹੀਂ ਪੈਂਦੀ ਹੈ ਇਹੀ ਜਿਹਨੇ ਕੋਈ ਉਹ ਬ੍ਰਹਮ ਨੂੰ ਜਾਣ ਲਿਆ ਹੈ ਉਹਦੀ ਨਿਸ਼ਾਨੀ ਹੈ ਦੂਜੇ ਭਾਵੇਂ ਆਪਣੀ ਜਵਾਨ ਤੋਂ ਜਿੰਨਾ ਮਰਜ਼ੀ ਬਕੀ ਜਾਣ ਵੀ ਅਸੀਂ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਹਾਂ ਜੇ ਕਿਸੇ ਦੇ ਅੱਗੇ ਹੱਥ ਅੜਦਾ ਹੈ ਸਮਝ ਲਓ ਇਹ ਪੱਕੀ ਨਿਸ਼ਾਨੀ ਹੈ ਵੀ ਇਹਨੇ ਨਹੀਂ ਬ੍ਰਹਮ ਨੂੰ ਜਾਣਿਆ ਹੈ ਕਿਉਂਕਿ ਪਰਮੇਸ਼ੁਰ ਕਿਸੇ ਦੇ ਅੱਗੇ ਅੱਜ ਤੱਕ ਹੱਥ ਅੜਦਾ ਦੇਖਿਆ ਕਿਸੇ ਦੇ ਅੱਗੇ ਮੰਗਦਾ ਦੇਖਿਆ ਵੀ ਮੈਨੂੰ ਆਹ ਦਿਓ ਮੈਨੂੰ ਉਹ ਦਿਓ ਜਿਹੜਾ ਪਰਮੇਸ਼ੁਰ ਵਿੱਚ ਲੀਨ ਹੋ ਗਿਆ ਉਹ ਨੀ ਜਵਾਨ ਤੋਂ ਹੀ ਲੱਭਦਾ ਮੰਗਤਿਆਂ ਵਾਲੀ ਗੱਲ ਨੀ ਕਰਦਾ ਵੀ ਆਹ ਹੈ ਨੀ ਉਹ ਹੈ ਨੀ ਜਿਵੇਂ ਪਰਮੇਸ਼ੁਰ ਰਜਿਆ ਪਜਿਆ ਇਸੇ ਤਰ੍ਹਾਂ ਬ੍ਰਹਮ ਦੀ ਲਖਤਾ ਵਾਲਾ ਵੀ ਰਜਿਆ ਪਜਿਆ ਬ੍ਰਹਮ ਕੋਲ ਰੱਬ ਕੋਲ ਕੀ ਹੈ ਨੀ ਹੈ ਉਸੇ ਤਰ੍ਹਾਂ ਬ੍ਰਹਮ ਦੀ ਲਖਤਾ ਰੱਖਣ ਵਾਲੇ ਜਾਣਨ ਵਾਲੇ ਉਹਨਾਂ ਕੋਲ ਵੀ ਸਭ ਕੁਛ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਬਈ ਉਹ ਹਰ ਹਿਰਦਾ ਸਦਾ ਵਸਾਏ ਜੋ ਹਰੀ ਵਾਹਿਗੁਰੂ ਦੇ ਨਾਮ ਨੂੰ ਹਿਰਦਾ ਵਿੱਚ ਸਦਾ ਵਸਾਈ ਰੱਖਦਾ ਹੈ ਐਸਾ ਜਿਹੜਾ ਬ੍ਰਹਮ ਨੂੰ ਜਾਣਨ ਵਾਲਾ ਬ੍ਰਹਮਣ ਹੈ ਉਹਦੇ ਤਾਂ ਨੌ ਨਦੀਆਂ 18 ਸਦੀਆਂ ਮਗਰ ਲੱਗੀਆਂ ਪਿੱਛੇ ਲੱਗੀਆਂ ਫਿਰਦੀਆਂ ਹਨ
ਦਿਨ ਸਤਿਗੁਰ ਨਾਮ ਨਾ ਪਾਈਏ
ਪਰ ਵੀ ਜਿਸ ਨਾਮ ਦੁਆਰਾ ਉਹ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਉਹ ਜਿਹੜਾ ਨਾਮ ਹੈ ਨਾ ਪੂਰੇ ਸਤਿਗੁਰੂ ਬਗੈਰ ਨਹੀਂ ਪਾਈ ਦਾ ਹੈ ਹੋਰ ਸਭ ਕੁਛ ਮੁਰਿਦ ਸਤਿਗੁਰੂ ਵਗੈਰ ਲੱਭ ਜਾਂਦਾ ਹੈ, ਪਰ ਜਿਹੜਾ ਨਾਮ ਦਾ ਜਾਪ ਹੈ ਨਾ, ਅਜਪਾ ਜਾਪ ਰੂਪ ਵਿੱਚ ਹਿਰਦੇ ਵਿੱਚ ਆਉਣਾ, ਇਹ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਹੀ ਪਾਈਦਾ ਹੈ। ਜਿਉਂ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਸ਼ਮੀਰ ਵੱਲ ਗਏ ਹੈ, ਇੱਥੇ ਇੱਕ ਬੜਾ ਤਕੜਾ ਵਿਦਵਾਨ ਜਿਸਦਾ ਨਾਮ ਇਤਿਹਾਸ ਵੀ ਬ੍ਰਹਮਦਾਸ ਖੋਟੜਾ ਕਰਕੇ ਆਇਆ ਹੈ, ਇਸ ਨੇ ਪਤਾ ਚੱਲਿਆ ਵੀ ਇਸ ਇਲਾਕੇ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਏ ਹਨ, ਬੜੀਆਂ ਸੰਗਤਾਂ ਦਰਸ਼ਨ ਕਰਨ ਲਈ ਜਾ ਰਹੀਆਂ, ਨਿਹਾਲ ਹੋ ਰਹੇ ਹੈ। ਇਹ ਬ੍ਰਹਮਦਾਸ ਖੋਟੜਾ ਵੀ ਸਤਿਗੁਰੂ ਸਾਹਿਬ ਜੀ ਦਰਸ਼ਨ ਕਰਨ ਲਾਇਆ, ਉਹਦੇ ਨੂੰ ਆਪਣੀ ਵਿਦਿਆ ਦਾ ਬੜਾ ਮਾਣ ਸੀ। ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਤੇ ਠੰਡ ਵਰਤੀ, ਤਨ ਮਨ ਸੀਤਲ ਠਾਰ ਗੜਾ ਵਾਲੀ ਗੱਲ ਬਣੀ, ਮਨ ਸ਼ਾਂਤ ਹੋ ਗਿਆ ਹੈ, ਇਹ ਤਾਂ ਸੱਚ ਕਹੇ ਬਿਨਾਂ ਨਾ ਰਿਹਾ ਗਿਆ। ਕਹਿਣ ਲੱਗਿਆ ਮਹਾਰਾਜ, ਮੈਂ ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਪੁਰਾਣ ਪੜ੍ਹੇ, ਸਿਮਰਤੀਆਂ ਪੜ੍ਹੀਆਂ, ਉਪਨਿਸ਼ਦਾਂ ਪੜ੍ਹੀਆਂ, ਸੂਤਰ ਪੜ੍ਹੇ, ਕੁਛ ਨਹੀਂ ਛੱਡਿਆ, ਵੇਦ ਦੇ ਛੇ ਅੰਗ ਵੀ ਮੈਨੇ ਪੜ੍ਹੇ, ਨਿਰੁਕਤ ਮੈਨੇ ਪੜ੍ਹਿਆ, ਸ਼ਿਕਸ਼ਾ ਮੈਨੇ ਪੜ੍ਹਿਆ ਹੈ, ਕਲਪ ਮੈਨੇ ਪੜ੍ਹਿਆ ਹੈ। ਇਸੇ ਤਰ੍ਹਾਂ ਜਿਹੜੇ ਕੋਈ ਬਾਕੀ ਜਿਹੜੇ ਛੇ ਦੇ ਹਿੱਸੇ ਹਨ, ਭਾਗ ਹਨ, ਉਹ ਸਾਰੇ ਮੈਨੇ ਘੋਖੇ ਪੜਤਾੜੇ ਮਹਾਨ ਵਿਦਵਾਨ ਹੈ, ਪਰ ਫਿਰ ਵੀ ਮਨ ਸ਼ਾਂਤ ਨਹੀਂ ਹੈ, ਟਿਕਾਅ ਨਹੀਂ ਹੈ। ਮਹਾਰਾਜ ਕਹਿੰਦੇ ਵੀ ਇਹ ਜਿਹੜੀ ਮਨ ਦੀ ਸ਼ਾਂਤੀ ਹੈ ਤਾਂ ਪੂਰੇ ਸਤਿਗੁਰੂ ਦੁਆਰਾ ਨਾਮ ਦੀ ਪ੍ਰਾਪਤੀ ਕੋਈ ਕਰੇ ਜਪੇ ਫੇਰ ਮਿਲਦੀ ਹੈ, ਵੇਦ ਪੜ੍ਹਿਆ ਨਹੀਂ ਮਿਲਦੀ, ਨਾ ਵੀ ਸ਼ਾਸਤਰ ਸਿਮਰਤੀਆਂ ਪੜ੍ਹਿਆ ਮਿਲਦੀ, ਇਹ ਤਾਂ ਪੂਰੇ ਸਤਿਗੁਰੂ ਦੁਆਰਾ ਨਾਮ ਪ੍ਰਾਪਤ ਕਰੇ ਫੇਰ ਹੈ। ਇਹ ਕਹਿੰਦਾ ਮਹਾਰਾਜ ਵੀ ਮੈਨੂੰ ਦੱਸੋ ਪੂਰਾ ਗੁਰੂ ਕਿੱਥੇ, ਮੈਂ ਉਹਨੂੰ ਪੂਰਾ ਗੁਰੂ ਧਾਰਾਂ, ਮਹਾਰਾਜ ਮੇਰੇ ਮਨ ਨੂੰ ਸ਼ਾਂਤੀ ਆਵੇ। ਮਹਾਰਾਜ ਜਾਣਦੇ ਸੀ ਵੀ ਇਹਨੇ ਮਾਇਆ ਨੂੰ ਗੁਰੂ ਬਣਾਇਆ ਹੈ, ਮਾਇਆ ਨੂੰ ਤਰਜੀਹ ਦਿੰਦਾ, ਮਾਇਆ ਪਿੱਛੇ ਇੱਧਰ ਉੱਧਰ ਭੱਜਾ ਫਿਰਦਾ ਹੈ, ਮਾਇਆ ਵਿੱਚ ਇਹਦਾ ਮਨ ਬਾਹ ਲੱਗਿਆ ਹੈ। ਇਹ ਕਹਿੰਦੇ ਵੀ ਉਹ ਬਾਹਰ ਇੱਥੇ ਥੋੜੀ ਦੂਰ ਤੇ ਸੰਤ ਬੈਠੇ ਹੈ, ਉਹਨਾਂ ਸੰਤਾਂ ਨੂੰ ਪੁੱਛ ਲਈ ਉਹ ਤੇਰਾ ਗੁਰੂ ਤੇਰਾ ਗੁਰੂ ਕਿੱਥੇ ਹੈ, ਉਹ ਦੱਸ ਦੇਣਗੇ। ਉਹ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਗਏ ਸਨ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤੇ ਇੰਦਰ ਦੇਵਤਾ ਬਾਹਰ ਜੰਗਲ ਵਿੱਚ ਬੈਠੇ ਸੀ, ਸੰਤ ਰੂਪ ਵਿੱਚ ਭੇਸ ਬਦਲੀ ਤੇ ਇਹ ਆਇਆ ਹੈ। ਜਦੋਂ ਦੇਖਿਆ ਵੀ ਬੈਠੇ ਹੈ, ਫਿਰ ਹੱਥ ਜੁੱਟ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੇ ਕੋਲ ਭੇਜਿਆ ਹੈ, ਮੈਂ ਪੂਰਾ ਗੁਰੂ ਧਾਰਨਾ ਹੈ। ਤੇ ਉਹ ਕਹਿੰਦੇ ਸੀ ਵੀ ਉਹ ਸੰਤ ਬੈਠੇ ਜੰਗਲ ਵਿੱਚ, ਆਰ ਉਹਨਾਂ ਕੋਲ ਚਲਿਆ ਜਾ, ਉਹ ਤੈਨੂੰ ਦੱਸ ਦੇਣਗੇ ਵੀ ਤੇਰਾ ਪੂਰਾ ਗੁਰੂ ਕਿੱਥੇ ਹੈ। ਤੁਸੀਂ ਮਹਾਰਾਜ ਦੱਸੋ ਪੂਰਾ ਗੁਰੂ ਕਿੱਥੇ ਹੈ ਜਿਹਨੂੰ ਮੈਂ ਗੁਰੂ ਧਾਰਨਾ ਹੈ। ਹੁਣ ਉਹ ਦਰਸ਼ਨ ਕਰਕੇ ਗਏ ਸਨ, ਸਾਰਾ ਜਾਣ ਕੇ ਇਹਨੂੰ ਮਹਾਰਾਜ ਰਸਤਾ ਥੋੜੀ ਜਿਹੀ ਸੇਵਾ ਕਰਾਇਆ ਚਾਹੁੰਦੇ। ਕਹਿੰਦੇ ਵੀ ਉਹ ਸਾਹਮਣੇ ਬੜਾ ਵਧੀਆ ਮੰਦਰ ਬਣਿਆ ਹੋਇਆ, ਉਹ ਮਕਾਨ ਵਿੱਚ ਚਲਿਆ ਗਿਆ, ਉੱਥੇ ਤੇਰਾ ਗੁਰੂ ਗੁਰੂ ਉਹ ਤੋਂ ਉਪਦੇਸ਼ ਲੈ ਲਾ ਮੰਦਰ। ਬੜਾ ਖੁਸ਼ ਹੋਇਆ ਵੀ ਮਹਾਰਾਜ ਨੇ ਵੀ ਚੰਗਾ ਰਸਤਾ ਦੱਸਿਆ, ਸੰਤਾਂ ਨੇ ਦੱਸਤਾ ਵੀ ਉਹ ਬੜਾ ਸੋਹਣਾ ਮਕਾਨ ਬਣਿਆ, ਉਹਦੇ ਵਿੱਚ ਪੂਰਾ ਗੁਰੂ ਰਹਿੰਦਾ ਹੈ। ਚਲੋ ਪੂਰੇ ਗੁਰੂ ਧਾਰਾਂਗੇ, ਮਨ ਦੀ ਸ਼ਾਂਤੀ ਹਾਸਲ ਕਰਾਂਗੇ, ਵੇਦ ਪੜ੍ਹੇ, ਸਿਮਰਤੀਆਂ ਪੜ੍ਹੀਆਂ ਸਫਲ ਹੋ ਜਾਣਗੀਆਂ। ਖੁਸ਼ ਹੋ ਕੇ ਕੱਛਾਂ ਮਾਰਦਾ ਜਾਂਦਾ ਹੈ, ਜਦੋਂ ਕੁੰਡਾ ਜਾ ਖੜਕਾ ਕੇ ਤੇ ਬਸ ਅੰਦਰ ਪ੍ਰਵੇਸ਼ ਹੋਇਆ ਨਾ, ਕੀ ਦੇਖਿਆ ਇੱਕ ਮਾਈ ਫਿਰੇ ਉੱਥੇ। ਜਦੋਂ ਮੇਰੇ ਜੇ ਗਿਆ ਹੈ, ਉਸਨੇ ਕਿਹਾ ਵੀ ਤੂੰ ਕਿਵੇਂ ਆਇਆ ਇੱਥੇ? ਕਹਿਣ ਲੱਗਿਆ ਜੀ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭੇਜਿਆ ਹੈ। ਕਹਿੰਦੇ ਕਿਸ ਵਾਸਤੇ? ਮੈਂ ਕਿਹਾ ਸੀ ਵੀ ਮੈਨੂੰ ਪੂਰਾ ਗੁਰੂ ਦੱਸੋ ਜੀ, ਤੇ ਮੈਂ ਪੂਰਾ ਗੁਰੂ ਧਾਰਨਾ, ਉਹਨਾਂ ਕੋਲੋਂ ਨਾਮ ਮੰਤਰ ਲੈਣਾ ਹੈ, ਮੈਂ ਮਨ ਦੀ ਸ਼ਾਂਤੀ ਹਾਸਲ ਕਰਨੀ ਹੈ, ਤੇ ਉਹਨਾਂ ਨੇ ਅੱਗੇ ਸਾਧੂਆਂ ਦਾ ਨਾਂ ਲੈ ਦਿੱਤਾ ਸੀ ਵੀ ਉਹ ਚਾਰ ਬੈਠੇ ਉਹਨਾਂ ਤੋਂ ਪੁੱਛ ਲਾ। ਉਹਨਾਂ ਸੰਤਾਂ ਨੇ ਮੈਨੂੰ ਕਿਹਾ ਵੀ ਆ ਮਕਾਨ ਦੇ ਵਿੱਚ ਪੂਰਾ ਗੁਰੂ ਬੈਠਾ ਤੇਰਾ, ਉਹਨਾਂ ਤੋਂ ਲੈ ਲੈ ਮੰਤਰ। ਹੁਣ ਮਾਤਾ ਜੀ ਮੈਂ ਗੁਰੂ ਧਾਰਨ ਆਇਆ, ਉਸੇ ਵੇਲੇ ਉਹਨੇ ਬਸ ਛਿੱਤਰ ਜਾ ਲਾ ਲਿਆ ਪੈਰ ਚੋਂ, ਦੇਹ ਤੇਰੇ ਦੀ ਦੇਹ ਤੇਰੇ ਲਈ, ਚੰਗਾ ਚਾਹਾ ਛਡਾਇਆ ਬਣਾ ਸਕਦਾ ਮਸਾ ਖੜਾ ਜਾ ਛਡਾ ਕੇ ਨਿਕਲਿਆ ਦਰਵਾਜੇ ਬਾਹਰ। ਫਿਰ ਜਿਹੜੇ ਮਹਾਤਮਾ ਬੈਠੇ ਜਦੋਂ ਉਹਨਾਂ ਦੇ ਕੋਲ ਦੀ ਲੰਘਿਆ, ਕਹਿੰਦੇ ਵੀ ਗੁਰੂ ਧਾਰਿਆ ਆ। ਕਹਿੰਦਾ ਮਹਾਰਾਜ ਕਿਹੜਾ ਗੁਰੂ? ਲੜਾਕੀ ਮਾਈ, ਮੈਂ ਤਾਂ ਪੂਰੇ ਗੁਰੂ ਦੀ ਗੱਲ ਕੀਤੀ ਸੀ, ਬਸ ਉਹਨੇ ਮਹਾਰਾਜ ਛਿੱਤਰ ਲਾ ਲਿਆ, ਮੈਂ ਤਾਂ ਮਸਾ ਖੜਾ ਛਡਾ ਕੇ ਆਇਆ। ਬਸ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਤੋਂ ਬਗੈਰ ਹੋਰ ਪੂਰਾ ਗੁਰੂ ਇੱਥੇ ਕਿਹੜਾ ਹੋਣਾ? ਇਹ ਬਾਕੀ ਦਾ ਸਭ ਲਾਣਾ ਹੀ ਫਿਰਦਾ ਭਟਕਣ। ਜਾਂ ਜੇ ਪੂਰਾ ਗੁਰੂ ਧਾਰਨਾ, ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗ ਜਾ, ਉੱਥੇ ਸਭ ਕੁਛ ਮਿਲਣਾ। ਬਾਕੀ ਦਾ ਸਭ ਐਵੇਂ ਹੀ ਹੈ, ਛਿੱਤਰ ਪਵਲਾ ਕਰਨ ਵਾਲੀ ਹੈ। ਕਹਿੰਦੇ ਫਿਰ ਮੈਨੂੰ ਤੁਸੀਂ ਉੱਥੇ ਕਿਉਂ ਭੇਜਿਆ ਜੀ? ਕਹਿੰਦੇ ਤੇਰਾ ਮਨ ਮਾਇਆ ਵਿੱਚ ਲੱਗਿਆ, ਫਿਰ ਤੂੰ ਗੁਰੂ ਮਨ ਨੂੰ ਮਾਇਆ ਨੂੰ ਬਣਾਇਆ ਹੋਇਆ ਸੀ, ਇਸ ਕਰਕੇ ਵੀ ਮਹਾਰਾਜ ਨੇ ਤੇ ਮੇਰੇ ਸਾਡੇ ਵੱਲ ਭੇਜਤਾ ਸੀ। ਫਿਰ ਮਹਾਰਾਜ ਦਾ ਇਸ਼ਾਰਾ ਜਾਣ ਕੇ ਮਾਇਆ ਵੱਲ ਨੂੰ ਇੱਛਾ ਕਰਦਾ, ਉਹ ਮਾਈ ਨੀ, ਉਹ ਮਾਇਆ ਹੈ ਜਿਹਨੇ ਤੇਰੇ ਛਿੱਤਰ ਪੋਲਾ ਕੀਤਾ। ਇਹ ਮਾਇਆ ਦਾ ਵੀ ਐਸਾ ਖੁਸ਼ੀ ਕਰਦੀ ਹੈ, ਇਹੋ ਜਿਹੀ ਸੇਵਾ ਕਰਾਉਂਦੀ ਹੈ, ਇਹੋ ਜਿਹੀ ਹੋਈ ਹੈ ਤੇਰੀ। ਇਸ ਕਰਕੇ ਮਾਇਆ ਰੂ ਗੁਰੂ ਦਾ ਖੜਾ ਛੱਡ, ਪੂਰੇ ਗੁਰੂ ਗੁਰੂ ਨਾਨਕ ਸਾਹਿਬ ਆ, ਉਹਨਾਂ ਦੇ ਚਰਨੀ ਲੱਗ, ਉਹਦੇ ਠੰਡ ਵਰਤੂ ਮਨ ਨੂੰ। ਫਿਰ ਬਹੁਤ ਪਛਤਾਵਾ ਕਰਦਾ ਹੈ, ਕਹਿੰਦੇ ਵੀ ਗੱਲ ਤਾਂ ਬਈ ਇਹ ਠੀਕ ਹੀ ਕਹਿੰਦੇ ਮਹਾਤਮਾ, ਵੀ ਮੇਰਾ ਮਨ ਵੀ ਕਥਾ ਵਾਰਤਾ ਕਰਦਿਆਂ ਮਾਇਆ ਵਿੱਚ ਰਹਿੰਦਾ ਸੀ, ਗੁਰੂ ਤਾਂ ਮੇਰਾ ਮਨ ਹੀ ਸੀ। ਪੜ੍ਹਦਿਆਂ ਸੁਣਦਿਆਂ ਵੀ ਮਾਇਆ ਇਕੱਠੀ ਕਰਾਂਗੇ, ਫਿਰ ਬਈ ਆਪਾਂ ਵਧੀਆ ਮਕਾਨ ਬਣਾਵਾਂਗੇ, ਸੰਤ ਬਣਾਵਾਂਗੇ। ਇਹ ਸੀ ਬਸ ਕਹਿੰਦੇ ਉਹ ਫਿਰ ਇਹ ਤਾਂ ਚੰਗਾ ਮਹਾਰਾਜ ਨੇ ਕੀਤਾ, ਕਹਿੰਦੇ ਮੈਨੂੰ ਅਕਲ ਵੱਧ ਦੇਤੀ ਹੈ। ਸਿੱਧੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨੀ ਆ ਲੱਗਿਆ, ਮਹਾਰਾਜ ਭੁੱਲ ਗਿਆ ਮੈਨੂੰ, ਮਹਾਰਾਜ ਕਹਾ ਆਪ ਕਿਰਪਾ ਕਰੋ ਤੁਹਾਥੋਂ ਵੈਰ ਮਹਾਰਾਜ ਕੌਣ ਪੂਰਾ ਗੁਰੂ ਹੈ? ਉਹ ਤਾਂ ਸਭ ਤੋਂ ਵੱਡਾ ਸਤਿਗੁਰ ਨਾਨਕ ਹੀ ਹੈ, ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ। ਫਿਰ ਬ੍ਰਹਮਦਾਸ ਖੋਰਡਾ ਚਰਨੀ ਪਿਆ, ਗੁਰੂ ਮਹਾਰਾਜ ਨੇ ਨਾਮ ਦੀ ਬਖਸ਼ਿਸ਼ ਕੀਤੀ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਇਸੇ ਤਰ੍ਹਾਂ ਵੀ ਆ ਮਾਇਆ ਦਾ ਲੋਭ ਲਾਲਚ ਕਰਕੇ ਨਿਕਲੇ ਤੇ ਕਿਸੇ ਨੂੰ ਕੁਛ ਕਹਿਣਾ ਹੈ, ਉਪਦੇਸ਼ ਦੇਣਾ ਹੈ, ਸਗੋਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਪ੍ਰਸਨੇ ਮਨ ਪ੍ਰਬੋਧ ਆਪਣਾ ਪਾਤਸ਼ਾਹ ਅਵਰੜੀ ਜਾਵੇ ਵਾਲੀ ਗੱਲ ਕਰਨੀ ਹੈ। ਜਿੱਥੇ ਲੋਕਾਂ ਨੂੰ ਗਿਆਨ ਦਿੰਦਾ ਨਾ ਮਾਇਆ ਪਿੱਛੇ, ਉੱਥੇ ਆਪਣੇ ਮਨ ਨੂੰ ਇਹ ਸਾਰਾ ਕੁਛ ਕਹਿਣਾ ਹੈ ਤੈਨੇ। ਫਿਰ ਵੀ ਦੇਖ ਤੇ ਤੇਰੀ ਚੜ੍ਹਦੀ ਕਲਾ ਵੀ ਮਨ ਦਾ ਟਿਕਾ ਹੁੰਦਾ ਹੈ। ਤੇ ਇਸ ਤਰ੍ਹਾਂ ਬ੍ਰਹਮਦਾਸ ਖੋਰਡਾ ਸਭ ਕੁਛ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਛੱਡਣੀ ਪਿਆ ਉਪਦੇਸ਼ ਦੇ ਕੇ ਲਿਹਾਲ ਹੋਇਆ ਸੀ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹੇ ਮਾਈ ਦਾਸ ਵੈਸ਼ਨੋ, ਮੇਰਾ ਸਤਿਗੁਰੂ ਪੂਰੇ ਤੋਂ ਇਹ ਨਾਮ ਨਹੀਂ ਪਾਈ ਦਾ ਹੈ, ਜੋ ਵੀ ਇਹ ਬ੍ਰਹਮ ਨੂੰ ਜਨਾਉਣ ਵਾਲਾ ਹੁੰਦਾ ਹੈ ਨਾਮ
ਕਰ ਵਿਚਾਰ
ਅਜੇ ਭੁਲੇਖ ਹੈ। ਫਿਰ ਤੂੰ ਵਿਚਾਰ ਕਰਕੇ ਕਹਿੰਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਾ। ਆਓ ਜਿਹੜੇ ਕੋਈ ਇਹ ਪੂਰੇ ਸਤਿਗੁਰੂ ਦੀ ਪ੍ਰਾਪਤੀ ਵਾਲੇ ਹੈ ਨਾ, ਉਹਨਾਂ ਨਾਲ ਵਿਚਾਰ ਕਰਕੇ ਨਾ ਚੰਗੀ ਤਰ੍ਹਾਂ, ਫਿਰ ਇਸ ਨੂੰ ਚੰਗੀ ਤਰ੍ਹਾਂ ਸਮਝ ਲੈ। ਇਹ ਪੂਰੇ ਸਤਿਗੁਰੂ ਤੋਂ ਬਗੈਰ ਜਿਹੜਾ ਅਸਲੀ ਸ਼ਾਂਤੀ ਦੇਣ ਵਾਲਾ ਨਾਮ ਹੈ ਉਹ ਵੀ ਨਹੀਂ ਪਾਈਦਾ ਹੈ। ਇਸ ਕਰਕੇ ਹੁਣ ਜਿਹੜਾ ਇਹ ਨਾਮ ਹੈ, ਹੁਣ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਹਜ਼ੂਰੀ ਵਿੱਚ ਹੀ ਖੜਿਆ ਹੋ ਕੇ ਪੰਜਾਂ ਪਿਆਰਿਆਂ ਰਾਹੀਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਰਜ਼ਾਦਾ ਕਾਇਮ ਕੀਤੀ ਉਹ ਪ੍ਰਾਪਤ ਕਰਨਾ ਹੈ। ਇੱਧਰ ਨੀ ਕੋਈ ਕੰਨਾ ਵਾਟੀ ਕੁਰੂ ਜੀ ਅਸੀਂ ਕਰਨੀ ਹੈ, ਜਿਵੇਂ ਅੱਜ ਕੱਲ੍ਹ ਕਹਿੰਦੇ ਜੀ ਅਸੀਂ ਫਲਾਨੇ ਤੋਂ ਲੈ ਲਿਆ ਨਾਮ, ਫਲਾਨੇ ਤੋਂ ਨਾਮ ਲੈ ਲਿਆ, ਵੀ ਇਹ ਕੋਈ ਪਤਾ ਹੈਗਾ ਵੀ ਇਹ ਪੂਰਾ ਹੈ? ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਗੁਰੂਆਂ ਦੇ ਗੁਰੂ ਆ, ਸਿੱਧਾ ਨਾਥਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਿਆ। ਜੇ ਮੁਸਲਮਾਨਾਂ ਦੇ ਮੱਕੇ ਮਦੀਨੇ ਗਏ, ਕਾਬਲ ਕੰਧਾਰ ਗਏ, ਬਗਦਾਦ ਗਏ, ਸਭ ਪੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨ ਲਿਆ। ਆਪ ਵੇਖ ਲੋ ਲੋਕਾਂ ਦੇ ਗੁਰੂ ਬਣੇ ਬੈਠੇ ਸਨ, ਕਿੰਨੇ ਕਿੰਨੇ ਉਹਨਾਂ ਸੇਵਕ ਸੀ, ਪਰ ਆਪ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨੂੰ ਤਸਲੀਮ ਕਰ ਲਿਆ, ਮੰਨ ਲਿਆ ਸੀ ਵੀ ਹਾਂ ਇਹ ਜਾਹਰ ਪੀਰ ਜਗਤ ਗੁਰ ਬਾਬਾ ਹੈ। ਹੁਣ ਐਡੇ ਵੱਡੇ ਜਿਹੜੇ ਪੀਰ ਹੈ ਸਿੱਧਨਾਥ, ਉਹ ਤਾਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਦੇ ਹੈ, ਇਹਨਾਂ ਦੇ ਅੱਗੇ ਵੀ ਹੈ ਤੇ ਅਸੀਂ ਅੱਗੇ ਜਿਹੜੇ ਕੋਈ ਮਾੜੇ ਮੋਟੇ ਜੇ ਬੈਠੇ ਇੱਥੇ ਥਾਂ ਥਾਂ ਡੇਰੇ ਲਾਈ, ਉਹਨਾਂ ਨੂੰ ਗੁਰੂ ਬਣਾਈ ਵੀ ਉਹਨਾਂ ਦੇ ਚਰਨ ਪਹੁੰਚ ਪਈ, ਜੇ ਸਾਡੇ ਵਰਗਾ ਬੇਅਕਲ ਕੌਣ ਹੋਊਗਾ। ਫਿਰ ਅਸੀਂ ਕਹੀ ਅਸੀਂ ਜੀ ਗੁਰੂ ਵਾਲੇ, ਅਸੀਂ ਚਰਨ ਪਹੁ ਲਈ, ਅਸੀਂ ਜੀ ਫਲਾਣੇ ਦਾ ਜੂਠਾ ਖਾ ਪੀ ਲਿਆ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਦਾ ਵੀ ਸੀਤ ਪ੍ਰਸ਼ਾਦ ਹੈ, ਜੋ ਇਹ ਛਕੇਗਾ ਸਤਿਗੁਰੂ ਦਾ ਜੋ ਉਪਦੇਸ਼ ਪੰਜਾਂ ਪਿਆਰਾਂ ਲਿਆਂ ਲੈ ਲਏਗਾ, ਉਹੀ ਪੂਰੇ ਗੁਰੂ ਪਾਉਣ ਵਾਲਾ ਹੋਣ ਦਾ ਹੱਕਦਾਰ ਹੋਏਗਾ। ਉਸੇ ਦੀ ਗੁਰੂ ਨਾਨਕ ਸਾਹਿਬ ਜੀ ਸਹਾਇਤਾ ਕਰਨਗੇ, ਲੋਕ ਪ੍ਰਲੋਕ ਵਿੱਚ ਵਾਹ ਫੁਕਣਗੇ। ਨਹੀਂ ਤਾਂ ਜਿਹੋ ਜਿਹਾਂ ਦਾ ਪਿੱਛਿਆਂ ਪਿੱਲਿਆਂ ਦੇ ਮਗਰ ਲੱਗਿਆ ਫਿਰਦਾ ਹੈ, ਜਿੱਧਰ ਹੋ ਜਾਣਗੇ ਉੱਧਰ ਇਹ ਫਿਰੀ ਤੁਰੂ ਜਾਊ। ਜਿਵੇਂ ਉਹ ਭੁੱਲਦਾ ਜੀ ਕਿ ਕਲਿਆਣ ਸਭ ਜਗ੍ਹਾ ਬਣੀ ਹੋਈ ਹੈ, ਉੱਥੇ ਇੱਕ ਬਣਿਆ ਬੈਠਾ ਸੀ ਲੋਕਾਂ ਦਾ ਗੁਰੂ, ਦੁੱਧ ਮਲਾਈਆਂ ਛਕਦਾ ਸੀ, ਕਹਿੰਦਾ ਸੀ ਕੋਈ ਨਾਮ ਜਪਣ ਦੀ ਲੋੜ ਨਹੀਂ, ਕੋਈ ਭਗਤੀ ਕਰਨ ਦੀ ਲੋੜ ਨਹੀਂ, ਮੈਨੂੰ ਬਸ ਮੱਥੇ ਟੇਕੋ, ਮੈਨੂੰ ਦਿਓ ਲਓ, ਮੈਂ ਤੁਹਾਡੀ ਕਲਿਆਣ ਕਰੂੰ। ਆ ਫਿਰ ਵੀ ਮੈਂ ਬ੍ਰਹਮ ਸਰੂਪ ਹੂੰ, ਸੱਪ ਵਾਂਗ ਫੁਕਾਰੇ ਮਾਰਦਾ ਸੀ, ਆਪ ਸੱਪ ਬਣ ਗਿਆ। ਫਿਰ ਯਕੀਨ ਜਿਹੜੇ ਖਲਾਉਂਦੇ ਪਏ ਗੁਰੂ ਮੰਨੀ ਬੈਠੇ ਸਨ, ਉਹ ਫਿਰ ਕੀੜੇ ਬਣ ਕੇ ਉਹਦੇ ਮਾਸ ਨੂੰ ਖਾਣ ਲੱਗ ਪਏ ਸਨ। ਇਹ ਤਾਂ ਫਿਰ ਪੂਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਰਸ ਕਰਕੇ ਉੱਥੇ ਗਏ ਕਾਂਗੜ ਤੋਂ, ਇੱਥੇ ਚਿੜੀ ਜਾ ਕੇ ਮਾਰਾ ਘੇੜੇ ਤੇ ਹੇਠਾਂ ਉਤਰੇ। ਇਹ ਫਿਰ ਜਿਹੜਾ ਗੁਰੂ ਬਣਿਆ ਹੋਇਆ, ਸੱਪ ਬਣਿਆ ਹੋਇਆ ਨਾ, ਫਿਰ ਔਖਾ ਹੋਇਆ, ਪੂਰੇ ਗੁਰੂ ਦੀ ਚਰਨ ਛਣ ਚੱਲ ਕੇ ਆਇਆ ਸੀ ਭਾਈ ਵਿਧੀ ਚੰਦ, ਭਾਈ ਜੋਧ ਰਾਏ ਜੋ ਕਾਂਗੜ ਵਾਸੀ ਸਨ, ਉਹ ਸਾਰੇ ਕਹਿਣ ਲੱਗੇ ਮਹਾਰਾਜ ਬੜਾ ਤਕੜਾ ਭਾਰੀ ਸੱਪ ਆ ਰਿਹਾ ਹੈ, ਜੇ ਹੁਕਮ ਹੋਵੇ ਮਹਾਰਾਜ ਨੂੰ ਜਾਂ ਨਠਾ ਦੇਈਏ ਜਾਂ ਖਤਮ ਕਰ ਦੇਈਏ। ਮਹਾਰਾਜ ਜਾਣਦੇ ਸੀ, ਕਹਿੰਦੇ ਵੀ ਕੋਈ ਨੀ, ਇਹ ਦੁਖੀ ਆ ਰਿਹਾ ਹੈ, ਆਉਣ ਦੇ। ਜਦੋਂ ਨੇੜੇ ਆਇਆ ਮਹਾਰਾਜ ਨੇ ਉਹ ਆਪਣਾ ਜਿਹੜਾ ਜੋੜੇ ਸਹਿਤ ਹੀ ਚਰਨ ਜਿਹੜਾ ਇਹਨੂੰ ਛੁਹਾਇਆ ਹੈ, ਉਦੋਂ ਇਹਦੇ ਸਰੀਰ ਦੇ ਦੋ ਫਾੜ ਜੇ ਹੋ ਗਏ, ਵਿੱਚੋਂ ਨਿੱਕੇ ਨਿੱਕੇ ਕਿਰਮ ਜੇ ਨਿਕਲੇ, ਕੁਰਬਲ ਕੁਰਬਲ ਕਰਨ। ਉਸ ਵੇਲੇ ਫਿਰ ਭਾਈ ਵਿਧੀ ਚੰਦ ਜੋਧ ਰਾਜ ਕਹਿੰਦਾ ਸੀ ਵਾ ਤੁਹਾਨੂੰ ਕੋਈ ਨਾਮ ਜਪਣ ਦੀ ਲੋੜ ਨਹੀਂ, ਕੋਈ ਭਗਤੀ ਕਰਨ ਦੀ ਲੋੜ ਨਹੀਂ ਹੈ, ਮੈਨੂੰ ਮੰਨੋ, ਮੈਨੂੰ ਪੂਜੋ, ਮੈਨੂੰ ਦਿਓ, ਮੈਂ ਤੁਹਾਡੀ ਕਲਿਆਣ ਕਰੂੰ। ਕਦੇ ਆਪ ਇਹ ਸੱਪ ਬਣਿਆ ਫਿਰਦਾ ਤੇ ਉਹ ਜਿਨ੍ਹਾਂ ਤਰ੍ਹਾਂ ਤੋਂ ਸ਼ਰਦਾ ਛਕਾਉਂਦਾ, ਉਹਨਾਂ ਨੇ ਹੁਣ ਤਾਂ ਆਪਣਾ ਹਿਸਾਬ ਕਿਤਾਬ ਤਾਂ ਲੈਣਾ ਹੀ ਸੀ। ਉਹ ਨਿੱਕੇ ਨਿੱਕੇ ਕੀੜੇ ਬਣ ਕੇ ਕਹਿੰਦੇ ਉਹਦਾ ਮਾਸ ਕੱਟ ਕੱਟ ਕੇ ਖਾਈ ਜਾ ਰਹੇ ਸੀ। ਅੱਜ ਵੀ ਇਸ ਕੱਚੇ ਪਿੱਲੇ ਦੀ ਕਲਿਆਣ ਕੀਤੀ ਹੈ, ਹੁਣ ਜਿਹੜੇ ਨਿੱਕੇ ਕਿਰਮ ਜੇ ਇਹਨਾਂ ਨੂੰ ਕੋਈ ਮਨੁੱਖ ਸਰੀਰ ਪ੍ਰਾਪਤ ਹੋਵੇਗਾ, ਇਹਦੇ ਸਿੱਖ ਸੇਵਕ ਦੀਆਂ ਗੁਰੂ ਵਾਲੇ ਗੁਰੂ ਨਾਨਕ ਸਾਹਿਬ ਦੇ ਚਰਨ ਛਣ ਲੱਗ ਕੇ ਅਮਰ ਛੱਕ ਕੇ ਇਹ ਵੀ ਇਹਨਾਂ ਦੀ ਕਲਿਆਣ ਹੋ ਜਾਏਗੀ। ਇਸ ਤਰ੍ਹਾਂ ਜਿਹੜੇ ਕੋਈ ਇਹਨਾਂ ਨੂੰ ਕਹਿੰਦੇ ਵਿਚਾਰ ਕਰਕੇ ਵੇਖ ਲਓ, ਸਮਝ ਲਓ, ਬਿਨਾਂ ਪੂਰੇ ਸਤਿਗੁਰੂ ਤੋਂ ਅਸਲੀ ਨਾਮ ਨਹੀਂ ਪਾਈਦਾ।
ਨਾਨਕ ਪੂਰੇ ਭਾਗ ਸਤਿਗੁਰ ਮਿਲੇ।
ਅਮਰਦਾਸ ਸਾਹਿਬ ਜੀ ਕਹਿੰਦੇ ਜੇ ਪੂਰੇ ਭਾਗ ਹੋਣ ਤਾਂ ਫਿਰ ਇਹਨੂੰ ਪੂਰਾ ਸਤਿਗੁਰੂ ਮਿਲਦਾ ਤੇ ਪੂਰੇ ਸਤਿਗੁਰੂ ਦਾ ਉਪਦੇਸ਼ ਮਿਲਦਾ ਹੈ। ਜੇ ਮਾੜੇ ਭਾਗ ਹੋਣ ਫਿਰ ਉਹੇ ਜਾ ਕੱਚਾ ਪਿੱਲਾ ਇਹਨੂੰ ਮਿਲੂਗਾ ਤੇ ਉਹ ਜਿਹੜੇ ਕੱਚੇ ਪਿੱਲੇ ਦਾ ਉਪਦੇਸ਼ ਲਊਗਾ, ਜ਼ਿੰਦਗੀ ਗੁਆ ਜਾਊਗਾ। ਉਹ ਆਪ ਭਟਕ ਰਹੇ ਨੇ ਤੇ ਇਹ ਵੀ ਭਟਕੀ ਜਾਏਗਾ। ਇਹ ਤਾਂ ਜਿਹੋ ਜਿਹੇ ਕਿਸੇ ਦੀ ਸੇਵਾ ਕਰਦਾ ਉਹੇ ਜਿਹਾ ਹੀ ਹੋਣਾ ਨਾ। ਜੇ ਪੈਰੋਂ ਪੂਰ ਸੀਤਲਾ ਧਾਰ ਹੈ, ਉਹ ਕਿਸੇ ਵੀ ਜੇ ਪੈਰੋਂ ਦੀ ਕੋਈ ਭਗਤੀ ਕਰਦਾ ਹੈ ਫਿਰ ਭੈਰੋਂ ਬਣ ਜਾਏਗਾ, ਨਹੀਂ ਤਾਂ ਭਰਮ ਜਿਹੜਾ ਭੈਰੋਂ ਉਹ ਕੁੱਤੇ ਦੀ ਸਵਾਰੀ ਕਰਦਾ ਹੈ, ਉਹ ਕਾਲਾ ਕੁੱਤਾ ਬਣ ਜਾਏਗਾ। ਜੇ ਸ਼ਿਵ ਜੀ ਨੂੰ ਮੰਨਦਾ ਹੈ, ਜੇ ਪਾਸ਼ਨਾ ਪੂਰੀ ਸ਼ਿਵ ਜੀ ਬਣ ਕੇ ਤੇ ਫਿਰੀ ਜਾਓ ਮੜੀਆਂ ਮਸਾਣਾ ਵਿੱਚ, ਤੇ ਨਹੀਂ ਫਿਰ ਜੇ ਬਲਦ ਬਣ ਜਾਏਗਾ ਉਹਦੇ ਤੇ ਚੜਿਆ ਫਿਰ ਉਹਦੀ ਸਵਾਰੀ ਬਣੀ ਚਿੱਕੀ ਫਿਰੇ, ਉਹਨੂੰ ਕੋਈ ਲਾਭ ਤਾਂ ਨਹੀਂ ਨਾ ਹੈ। ਇਸ ਕਰਕੇ ਜੇ ਪੂਰੇ ਭਾਗ ਹੋਣ ਤਾਂ ਪੂਰਾ ਗੁਰੂ ਨਾਨਕ ਸਾਹਿਬ ਜੀ ਇਸ ਨੂੰ ਮਿਲਦਾ ਹੈ।
ਸੁਖ ਪਾਏ ਜੁਗ ਚਾਰ,
ਚਾਰੇ ਯੁਗਾਂ ਦੇ ਵਿੱਚ ਹੀ ਸੁਖ ਪਾਉਂਦਾ ਹੈ ਜਿਸ ਨੂੰ ਪੂਰੇ ਭਾਗਾਂ ਦੁਆਰਾ ਪੂਰਾ ਸਤਿਗੁਰੂ ਮਿਲਦਾ। ਫਿਰ ਕੋਈ ਯੁਗ ਆ ਜਾਏ ਇਹਨੇ ਵੀ ਕਲਯੁਗ ਵਿੱਚ ਹੀ ਸੁਖ ਪਾਉਂਦਾ ਹੈ, ਭਾਵੇਂ ਫਿਰ ਕਲਯੁਗ ਦੀ ਸਮਾਪਤੀ ਹੋ ਕੇ ਦੁਬਾਰਾ ਸਰਯੁਗ ਸ਼ੁਰੂ ਹੋ ਜਾਏ, ਫਿਰ ਦੁਆਪਰ ਆ ਜਾਏ, ਤ੍ਰੇਤਾ ਆ ਜਾਏ। ਜਿਹਨੂੰ ਪੂਰੇ ਭਾਗਾਂ ਦੁਆਰਾ ਪੂਰਾ ਸਤਿਗੁਰੂ ਮਿਲਦਾ ਉਹ ਚਾਰੇ ਯੁਗਾਂ ਵਿੱਚ ਹੀ ਸੁਖ ਪਾਉਂਦਾ ਹੈ, ਕਿਉਂਕਿ 84 ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ। ਫਿਰ ਤਾਂ ਉਹ ਵਾਹਿਗੁਰੂ ਦੀ ਆਗਿਆ ਨਾਲ ਆਉਂਦਾ, ਆਗਿਆ ਆਵੇ ਆਗਿਆ ਜਾਏ, ਇਸ ਤਰ੍ਹਾਂ ਉਹਦੇ ਹੁਕਮ ਵਿੱਚ ਆਉਂਦਾ ਤੇ ਹੁਕਮ ਵਿੱਚ ਹੀ ਚਲਿਆ ਜਾਂਦਾ। ਸਾਰਾ ਜੋ ਡਿਊਟੀ ਲਾਈ ਹੁੰਦੀ ਹੈ ਕਰਮਾਂ ਦਾ ਵਧਾ ਨਹੀਂ ਆਉਂਦਾ ਜਾਂਦਾ ਹੈ। ਚਾਰੇ ਯੁਗਾਂ ਵਾਲਾ ਜਿਹੜਾ ਸੰਸਾਰ ਇਹਦੇ ਵਿੱਚੋਂ ਸੁਖ ਪਾਉਂਦਾ ਹੈ।
ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਦ ਹੈ।
ਇਹ ਵੀ ਮਾਈ ਦਾਸ ਵੈਸ਼ਨੂੰ, ਜੇ ਭਲਾ ਮਨੁੱਖ ਗੱਭਰੂ ਹੈ, ਜਵਾਨ ਅਵਸਥਾ ਵਾਲਾ ਹੈ, ਫਿਰ ਵੀ ਕਿਆ ਹੈ। ਜੇ ਵੀਰ ਬਿਰਧ ਅਵਸਥਾ ਵਾਲਾ ਬਜ਼ੁਰਗ ਹੋ ਗਿਆ, ਫਿਰ ਵੀ ਕੀ ਹੈ।
ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾ,
ਜੇ ਵੀ ਇਹ ਮਨਮੁਖ ਹੈ ਨਾ, ਮਨਮੁਖਤਾ ਵਾਲਾ ਹੈ, ਫਿਰ ਵੀ ਜਿਹੜੀ ਮਾਇਆ ਦੀ ਤ੍ਰਿਸ਼ਨਾ ਦੀ ਧੇ ਹੈ, ਮਾਇਆ ਦੀ ਜਿਹੜੀ ਤ੍ਰਿਸ਼ਨਾ ਇਹੀ ਧੇ ਹੈ, ਜਿਹੜੀ ਪਦਾਰਥਾਂ ਦੀ ਇਹਨੂੰ ਅੰਦਰ ਹੁੰਦੀ ਹੈ ਬੁਲਾਖਾ ਬਹੁਤ ਮਿਲਣ, ਇਹੀ ਵੱਡੀ ਭੁੱਖ ਹੈ। ਉਹ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਪਹਾੜ। ਜਿਹੜੀ ਪਦਾਰਥਾਂ ਦੀ ਭੁੱਖ ਹੈ ਤੇ ਮਾਇਆ ਦੀ ਤ੍ਰਿਸ਼ਨਾ ਰੂਪ ਤੇ ਇਸ ਦੀ ਜਾਂਦੀ ਨਹੀਂ ਹੈ।
ਗੁਰਮੁਖ ਸ਼ਬਦ ਰਤਿਆ,
ਜਿਹੜਾ ਗੁਰਮੁਖ ਹੈ ਉਹ ਸ਼ਬਦ ਵਿੱਚ ਰਤਿਆ ਰਹਿੰਦਾ ਹੈ, ਸ਼ਬਦ ਵਿੱਚ ਤਦਾਕਾਰ ਹੋਏ ਰਹਿੰਦੇ ਗੁਰਮੁਖ।
ਸ਼ੀਤਲ ਹੋਏ ਆਪ ਗਵਾਏ,
ਗੁਰਮੁਖ ਜਿਹੜੇ ਸ਼ਬਦ ਵਿੱਚ ਤਦਾਕਾਰ ਹੋਏ ਆਪਾ ਭਾਵ ਨੂੰ ਗਵਾ ਦਿੰਦੇ ਹੈ। ਇਸ ਕਰਕੇ ਜਿਹੜੇ ਗੁਰਮੁਖ ਹਨ ਉਹ ਤਨ ਮਨ ਕਰਕੇ ਸ਼ੀਤਲ ਹੋ ਜਾਂਦੇ ਹਨ।
ਅੰਦਰ ਤ੍ਰਿਪਤ ਸੰਤੋਖਿਆ,
ਉਹਦਾ ਜਿਹੜਾ ਹਿਰਲਾ ਹੈ ਉਹ ਮਾਇਆ ਦੀ ਜਿਹੜੀ ਤ੍ਰਿਸ਼ਨਾ ਰੂਪੀ ਹੈ ਨਾ, ਤੇ ਉਹਦੇ ਕਰਕੇ ਤ੍ਰਿਪਤ ਹੋਇਆ ਰਹਿੰਦਾ ਹੈ, ਕੋਈ ਤੇ ਨਹੀਂ ਲੱਗਦੀ ਮਾਇਆ ਦੀ ਇੱਛਾ ਰੂਪ। ਇਸੇ ਤਰ੍ਹਾਂ ਪਦਾਰਥਾਂ ਵੱਲੋਂ ਵੀ ਉਹਨਾਂ ਦਾ ਮਨ ਸੰਤੋਖਵਾਨ ਹੋਇਆ ਰਹਿੰਦਾ ਹੈ, ਰਜਿਆ ਰਹਿੰਦਾ ਹੈ।
ਫਿਰ ਭੁੱਖ ਨਾ
ਲੱਗਿਆ, ਪਦਾਰਥਾਂ ਦੀ ਇੱਛਾ ਹੋਣ ਰੂਪ ਉਹਨਾਂ ਨੂੰ ਆ ਕੇ ਭੁੱਖ ਨਹੀਂ ਲੱਗਦੀ ਹੈ।
ਨਾਨਕ ਜੀ ਗੁਰਮੁਖ ਕਰ ਹੈ ਸੂ ਪਰਵਾਨ ਹੈ।
ਗੁਰਦਾਸ ਸਾਹਿਬ ਜੀ ਕਹਿੰਦੇ ਹੇ ਮਾਈ ਦਾਸ, ਜਿਹੜਾ ਗੁਰਮੁਖ ਕਰਦਾ ਹੈ ਉਹ ਵਾਹਿਗੁਰੂ ਨੂੰ ਪਰਵਾਨ ਹੁੰਦਾ ਹੈ। ਜਿਹੜਾ ਗੁਰਮੁਖ ਜੋ ਕੁਛ ਵੀ ਕਰਦੇ ਹੈ ਵਾਹਿਗੁਰੂ ਨੂੰ ਪ੍ਰਵਾਨ ਮੰਨਦਾ ਹੈ। ਜੋ ਕੁਛ ਕਰੇ ਸੋਈ ਪ੍ਰਭਨਾਨਾ, ਰਾਮ ਨਾਮ ਰੰਗ ਰਾਤੇ, ਦਿਲ ਕੀ ਸੋਭਾ ਸਭਨੀ ਥਾਈ। ਵਾਹਿਗੁਰੂ ਵੀ ਪ੍ਰਵਾਨ ਕਰਦਾ, ਜੇ ਵਾਹਿਗੁਰੂ ਨੂੰ ਗੁਰੂ ਸਰੂਪ ਧਾਰਨ ਕੀਤਾ ਫਿਰ ਜਿਹੜੇ ਉਹਦੇ ਹਨ ਗੁਰਮੁਖ ਉਹਨਾਂ ਦੇ ਕਹੇ ਹੋਏ ਕਰੇ ਹੋਏ ਨੂੰ ਪ੍ਰਵਾਨ ਕਰਦਾ। ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹ ਬੁੱਧੂ ਸ਼ਾਹ ਆਇਆ ਸੀ, ਵਚਨ ਕਰ ਦਿੱਤੇ ਵੀ ਚੰਗਾ ਤੇਰਾ ਆਵਾ ਪੱਕਾ ਨਿਕਲੇਗਾ, ਫਿਰ ਵੀ ਘਰ ਦੇ ਗੁਰਸਿੱਖਾਂ ਨੂੰ ਬੁਲਾ ਕੇ ਕੀਰਤ ਚੁਣਾਈ ਭੋਜਨ ਛਕਾਈ, ਫਿਰ ਬੜਾ ਲਾਭ ਹੋਏਗਾ। ਵਚਨ ਬਣ ਕੇ ਆਵੇ ਨੂੰ ਅੱਗ ਦਿੱਤੀ ਹੈ, ਜਦੋਂ ਦੇਖਿਆ ਹੈ ਇੱਟਾਂ ਬਹੁਤ ਪੱਕੀਆਂ ਹਨ, ਲਾਲੋ ਲਾਲ ਹਨ, ਖੁਸ਼ ਹੋਇਆ। ਫਿਰ ਗੁਰੂ ਮਹਾਰਾਜ ਦੇ ਬਚਨਾਂ ਨੂੰ ਚੇਤੇ ਕਰਕੇ ਘਰ ਦੇ ਵਿੱਚ ਸੰਗਤ ਨੂੰ ਸੱਦਿਆ, ਕੀਰਤਨ ਕਰਾਇਆ, ਲੰਗਰ ਇਹਦਾ ਪੰਗਤਾ ਲਾ ਕੇ ਉਹ ਸਿੱਖ ਭੋਜਨ ਛਕਣ ਲੱਗੇ। ਸਵੇਰੇ ਭਾਈ ਲੱਖੂ ਜੀ ਆ ਗਏ, ਉਹਨਾਂ ਨੇ ਬਾਹਰ ਖਰੋਟਿਆ ਹੋਇਆ ਭੋਜਨ ਦੀ ਮੰਗ ਕੀਤੀ ਹੈ। ਕਹਿੰਦਾ ਵੀ ਮੈਂ ਵੀ ਸਤਿਗੁਰਾਂ ਦਾ ਸਿੱਖ ਹੈ, ਵੀ ਮੈਨੂੰ ਵੀ ਦੇ। ਔਰ ਅੰਦਰ ਜਗ੍ਹਾ ਹੈ ਨੀ ਸੀ, ਇਹ ਆਪਣੇ ਮਨ ਸੁਭਾਅ ਵਿੱਚ ਬਾਹਰ ਖੜੋਤੇ ਹੀ ਮੰਗ ਰਿਹਾ। ਇਹ ਬੁੱਧ ਕਹਿਣ ਲੱਗਾ ਵੀ ਜੇ ਤੂੰ ਪਹਿਲਾਂ ਆ ਜਾਂਦਾ ਫਿਰ ਤੈਨੂੰ ਮਿਲ ਜਾਂਦਾ, ਤਾਂ ਵੀ ਸੰਗਤ ਛਕ ਰਹੀ ਹੈ, ਹੁਣ ਤਾਂ ਕੋਈ ਠਹਿਰਨਾ ਪਵੇਗਾ। ਲੱਗਿਆ ਠਹਿਰਨਾ ਠੁਰਨਾ ਕੋਈ ਨੀ ਹੈ, ਦੇ ਮੇਰਾ ਹਿੱਸਾ। ਕਦੇ ਤੂੰ ਬਹੁਤ ਵੱਡਾ ਸਿੱਖ ਹੈ, ਕੋਈ ਇੰਨੀ ਤੇਜ਼ੀ ਕਰਦੇ? ਕਹਿੰਦੇ ਹਾਂ ਬਈ ਮਹਾਰਾਜ ਦੀ ਕਿਰਪਾ ਨਾਲ ਜੋ ਕੁਛ ਹੈਗਾ ਮੈਂ ਵੀ ਹੈਗਾ। ਇਹਨਾਂ ਨੂੰ ਅਰਦਾਸ ਚੁੜਾ ਜਿਹਾ ਪੜਨ ਲੱਗੇ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਬਚਨਾਂ ਅਨੁਸਾਰ ਉਦੋਂ ਸਿੱਖ ਨੇ ਮਹਾਰਾਜ ਬਚਨ ਕਮਾਏ, ਭੋਜਨ ਛਕਾਏ, ਮਹਾਰਾਜ ਇੱਟਾਂ ਦੇ ਆਵੇ ਵਿੱਚ ਇਹਨੂੰ ਬਹੁਤ ਤਕੜਾ ਲਾਹ ਵੇਖੇ ਦਾ ਪੱਕਾ ਨਿਕਲੇ ਵੀ ਸਾਰਾ। ਉਸ ਵੇਲੇ ਨੇ ਫਿਰ ਬਚਨ ਕਰ ਦਿੱਤਾ, ਕਹਿੰਦੇ ਵੀ ਆਵਾ ਕੋਈ ਨੀ ਪੱਕਾ ਨਿਕਲਦਾ, ਭੋਜਨ ਛਕਾਇਆ ਨੀ ਤਾਂ ਆਵਾ ਸਾਰਾ ਕੱਚਾ ਨਿਕਲੇਗਾ। ਉਸ ਵੇਲੇ ਭਾਵੇਂ ਤਕਰਾਰ ਵੀ ਹੋਇਆ ਇਸ ਦੇ ਨਾਲ ਵੀ ਤੂੰ ਕੋਈ ਬਹੁਤ ਵੱਡਾ ਆ ਗਿਆ, ਕਹਿੰਦੇ ਵੀ ਭਾਵੇਂ ਛੋਟਾ ਹੋਇਆ ਵੱਡਾ ਆਵਾ ਤੇਰਾ ਕੱਚਾ ਨਿਕਲੇਗਾ, ਪਿੱਲਾ ਨਿਕਲੇਗਾ। ਗੱਲ ਹੋਈ ਹੋ ਗਈ, ਮਹਾਰਾਜ ਨੇ ਪ੍ਰਵਾਨ ਕਰ ਲਈ। ਨਾਨਕ ਜੋ ਗੁਰੂ ਕਰੇ ਸੋ ਪ੍ਰਵਾਨ ਹੈ, ਜੋ ਕਰਦੇ ਅਸ਼ਨ ਉਹੀ ਪ੍ਰਵਾਨ ਕਰ ਲੈਂਦੇ। ਦੇਖਿਆ ਸਾਰੀਆਂ ਇੱਟਾਂ ਪਿੱਲੀਆਂ ਨਿਕਲਣ, ਫਿਰ ਬਹੁਤ ਝੂਰ ਲੈ। ਗੁਰੂ ਮਹਾਰਾਜ ਦੇ ਚਰਨ ਛਣ ਚੱਲ ਕੇ ਆਇਆ, ਕਹਿੰਦੇ ਮਹਾਰਾਜ ਤੁਸੀਂ ਬਚਨ ਕਿਹਾ ਸੀ ਆਵਾ ਪੱਕਾ ਨਿਕਲੂਗਾ, ਦੇਖੀਆਂ ਵੀ ਇੱਟਾਂ ਜਾ ਕੇ ਪੱਕੀਆਂ ਸੀ ਤੇ ਹੁਣ ਮਹਾਰਾਜ ਸਾਰੇ ਆਵੇ ਦੀਆਂ ਇੱਟਾਂ ਪਿੱਲੀਆਂ ਨਿਕਲ ਰਹੀਆਂ, ਇਹਦਾ ਕੀ ਪਾਣਾ? ਮਹਾਰਾਜ ਕਹਿੰਦੇ ਵੀ ਜਿਹੜਾ ਗੁਰਮੁਖ ਗੁਰਸਿੱਖ ਹੈ ਉਹਦੀ ਕੋਈ ਨਰਾਦੀ ਕੀਤੀ ਹੋਊਗੀ, ਉਹਦੀ ਤੁਨਾ ਚ ਉਹਨੂੰ ਨਰਾਜ ਕਰ ਲਿਆ ਹੋਊਗਾ। ਕਹਿੰਦੇ ਮਹਾਰਾਜ ਹੋਰ ਤਾਂ ਕੋਈ ਨੀ ਆ, ਇੱਕ ਲੱਖੂ ਹੈ ਜਿਹੜਾ ਪਹਿਲਾਂ ਧਾੜੇ ਮਾਰਦਾ ਡਾਕੇ ਮਾਰਦਾ ਹੁੰਦਾ ਸੀ, ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਸਜੇ ਹੈ ਤੇ ਉਹ ਮਹਾਰਾਜ ਭੋਜਨ ਛਕਦੇ ਆ ਗਿਆ ਸੀ, ਉਹ ਬਾਹਰ ਖੜੋਤਾ ਮੰਗਦਾ ਸੀ। ਮੈਂ ਕਿਹਾ ਪਹਿਲਾਂ ਆ ਜਾਂਦਾ ਫਿਰ ਤੂੰ ਵੀ ਛਕ ਲੈਂਦਾ। ਉਹਨੇ ਨੂੰ ਮਾਰਾ ਚੋਲਾ ਪੜਿਆ ਜਾ ਰਿਹਾ ਸੀ, ਬਚਨ ਕਿਹਾ ਜਾ ਰਿਹਾ ਸੀ ਪੱਕਾ ਆਵਾ ਨਿਕਲੇ। ਉਹਨੇ ਮਾਰਾ ਬਾਹਰ ਖੜੋਤੇ ਨੇ ਕਹਿੰਦਾ ਆਵਾ ਤਾਂ ਕੱਚਾ ਨਿਕਲੇਗਾ, ਦੇਖ ਲਓ ਮਹਾਰਾਜ ਤੁਹਾਡੇ ਬਚਨ ਉਹ ਢਾ ਕੇ ਰੱਖਦਾ, ਉਹਦਾ ਬਚਨ ਪੂਰਾ ਹੋ ਰਿਹਾ। ਮਹਾਰਾਜ ਕਹਿੰਦੇ ਵੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੀ ਰਸਨਾ ਤੇ ਬਾਣੀ ਰੂਪ ਜਪਜੀ ਰੂਪ ਹੋ ਕੇ ਨਿਵਾਸ ਕਰ ਰਹੇ ਹੈ, ਰੋਜ਼ 21 ਜਪਜੀ ਸਾਹਿਬ ਦੇ ਪਾਠ ਕਰਦਾ ਹੈ। ਇਸ ਕਰਕੇ ਵੀ ਜਿੱਥੇ ਬਾਣੀ ਰੂਪ ਮਹਾਰਾਜ ਨਿਵਾਸ ਕਰ ਰਹੇ ਹਨ ਉਸ ਤੋਂ ਬਚਨ ਨਿਕਲੇ ਹੋਵੇ ਵੀ ਅਧੂਰਾ ਖਾਲੀ ਨਹੀਂ ਜਾ ਸਕਦਾ ਹੈ। ਇਹ ਤਾਂ ਵੀ ਤੇਰਾ ਆਵਾ ਹੁਣ ਇਹਨੇ ਪਹਿਲਾਂ ਹੀ ਰਹੇਗਾ, ਇਹਨਾਂ ਨੂੰ ਕੋਈ ਪੱਕਾ ਕਰ ਸਕੇਗਾ। ਮਹਾਰਾਜ ਫਿਰ ਮੈਂ ਤਾਂ ਗਰੀਬ ਮਾਰਿਆ ਜਾਉ, ਵਿਆਜ ਤੇ ਮਾਇਆ ਚੁੱਕੀ ਹੈ, ਕਰਜ਼ੇ ਤੇ ਚੁੱਕੀ ਹੈ, ਮੋਰ ਵੀ ਗਿਆ, ਲਾਭ ਤਾਂ ਕਿੱਥੇ ਗਿਆ, ਬਹੁਤੀਆਂ ਲੇਹੜੀਆਂ ਜੇ ਕਰਦਾ। ਫਿਰ ਮਹਾਰਾਜ ਕਹਿੰਦੇ ਵੀ ਚੰਗਾ ਉਹ ਤਾਂ ਹੁਣ ਬਚਨ ਜਿਵੇਂ ਹੋਇਆ ਉਵੇਂ ਰਹੇਗਾ, ਹੁਣ ਤੂੰ ਬਹੁਤਾ ਇਹ ਕਰਦਾ ਅੱਗੇ ਵਾਸਤੇ ਨੀ, ਕੁਤਾਹੀ ਕਰਨੀ ਹੈ। ਜਿਹੜਾ ਤੇਰਾ ਆਵਾ ਹੈ ਨਾ ਇਹ ਪਿੱਲਾ ਕੱਚਾ ਜਾ, ਇਹ ਕਹਿੰਦੇ ਪੱਕਿਆਂ ਦੇ ਭਾਅ ਜ਼ਰੂਰ ਵਿਕ ਜਾਏਗਾ। ਇਸ ਤਰ੍ਹਾਂ ਹੀ ਹੋਇਆ ਸੀ, ਉਹ ਆਵਾ ਸਾਰਾ ਪਿੱਲਾ ਹੀ ਰਿਹਾ ਸੀ ਤੇ ਵਿਕ ਗਿਆ ਸੀ ਪੱਕਿਆਂ ਦੇ ਭਾਅ। ਕੋਈ ਪਾਤਸ਼ਾਹ ਦੀ ਕਿਲੇ ਵਾਲੀ ਜਿਹੜੀ ਕੰਧ ਹੈ ਉਹ ਐਸਾ ਹੜ ਜਾ ਹੋਣ ਕਰਕੇ ਉਹ ਦਿਓ ਜੀ ਖੁਰ ਖਰ ਗਈ ਸੀ, ਇੱਟਾਂ ਦੀ ਲੋੜ ਜ਼ਿਆਦਾ ਪੈ ਗਈ। ਇਧਰੋਂ ਉਧਰੋਂ ਦੇਖਿਆ ਵੀ ਕਿਤੇ ਨੀ ਕਿਸੇ ਆਵੇ ਤੇ ਅਖੀਰੀ ਫਿਰ ਉਹ ਭਾਈ ਬੁੱਧੂ ਨਾਲ ਆ ਕੇ ਗੱਲ ਕੀਤੀ ਵੀ ਤੇਰਾ ਆਵਾ ਹੈਗਾ ਤਿਆਰ। ਇਹ ਕਹਿਣ ਲੱਗਿਆ ਵੀ ਮੈਂ ਸੱਚ ਕਹਿੰਦਾ ਆਵਾ ਸਾਰਾ ਪਿੱਲਾ ਹੈ, ਪਰ ਵੀ ਮੈਂ ਪੱਕਿਆਂ ਦੇ ਭਾਅ ਦੇ ਨਾਲ ਤੁਹਾਨੂੰ ਸਾਰਾ ਦੇ ਦੂੰਗਾ। ਉਹ ਲੋੜ ਸੀ ਕਹਿੰਦੇ ਵੀ ਆ ਚੁੱਕ ਪੈਸੇ ਤੇ ਸਾਨੂੰ ਜਿਹੋ ਜਿਹੀਆਂ ਵੀਟਾਂ ਹੈ ਉਹੀ ਦੇ। ਇੱਕ ਵਾਰੀ ਜਿਹੜੀ ਨਿਓ ਖੁੱਟ ਰਹੀ ਹੈ ਖਤਮ ਹੋ ਰਹੀ ਹੈ ਉਹਨੂੰ ਤਾਂ ਥੋੜਾ ਬਹੁਤ ਸਹਾਰਾ ਮਿਲੇਗਾ। ਉਹ ਸਾਰੀਆਂ ਇੱਟਾਂ ਇੱਕੋ ਵਾਰੀ ਚੁੱਕ ਲਈਆਂ। ਸੋ ਇਸ ਤਰ੍ਹਾਂ ਇੱਥੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜੋ ਵੀ ਗੁਰਮੁਖ ਜਿਹੜੇ ਨੇ ਬਚਨ ਕਰਦੇ ਉਹ ਵਾਹਿਗੁਰੂ ਨੂੰ ਵੀ ਗੁਰੂ ਨੂੰ ਵੀ ਪ੍ਰਵਾਨ ਹੁੰਦਾ ਹੈ।
ਜੋ ਨਾਮ ਰਹੇ ਲਿਵਲਾ,
ਗੁਰਮੁਖ ਨਾਮ ਦੇ ਵਿੱਚ ਵਿਰਤੀ ਲਿਵਲਾਈ ਰੱਖਦੇ ਹਨ।
ਪੌੜੀ ਬਲਿਹਾਰੀ ਤਿੰਨ ਕੋ
ਅਮਰਦਾਸ ਗੁਰੂ ਰਾਮਦਾਸ ਸਾਹਿਬ ਜੀ ਪੌੜੀ ਵਿੱਚ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੀ ਹਾਂ ਸਦਕੇ ਹਾਂ।
ਜੋ ਗੁਰਮੁਖ ਸਿੱਖਾ,
ਜਿਹੜੇ ਗੁਰਮੁਖ ਸਿੱਖ ਹਨ, ਸਿੱਖਿਆ ਲੈਣ ਵਾਲੇ, ਸਿੱਖਿਆ ਤੇ ਚੱਲਣ ਵਾਲੇ ਗੁਰਮੁਖ ਗੁਰ ਸਿੱਖ।
ਜੋ ਹਰ ਨਾਮ ਤੇ ਆਏ ਦੇ
ਗੁਰਮੁਖ ਗੁਰ ਸਿੱਖ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ
ਇਨ ਦਰਸ਼ਨ ਪੇਖਾ
ਉਹਨਾਂ ਦੇ ਹਮੇਸ਼ਾ ਦਰਸ਼ਨੀ ਪੇਖੀ ਜਾਈ ਵੇਖੀ ਜਾਈਏ
ਹੁਣ ਕੀਰਤਨ ਹਰ ਗੁਣ ਰਵਾ
ਉਹਨਾਂ ਦੀ ਸੰਗਤ ਵਿਚ ਬੈਠ ਕੇ ਕੀਰਤਨ ਸੁਣੀਏ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰਦੇ ਰਹੀਏ
ਹਰ ਜਸ ਮਨ ਲਿਖਾ
ਵਾਹਿਗੁਰੂ ਦਾ ਜਿਹੜਾ ਜਸ ਕਰ ਰਿਹਾ ਨੂੰ ਮਨ ਵਿਚ ਹੀ ਚੰਗੀ ਤਰ੍ਹਾਂ ਲਿਖ ਲਈਏ ਉਹ ਕਲਮ ਸਦਾ ਮਸਾਜ ਨੇ ਕਿਹਾ ਸਦਾਈਏ ਹਿਰਦੇ ਹੀ ਲਿਖ ਲੇ ਹੋ ਜਿਵੇਂ ਲਿਖਿਆ ਹੈ ਮਨ ਦੇ ਵਿਚ ਹੀ ਉਹ ਵਾਹਿਗੁਰੂ ਦਾ ਜਿਹੜਾ ਜਸ ਹੈ ਕਦੇ ਲਿਖ ਲਈਏ ਧਾਰ ਲਈਏ ਵਸਾ ਲਈ ਉਕਰ ਲਈਏ
ਹਰ ਨਾਮ ਸਲਾਹੀ ਰੰਗ ਸਿਓ
ਬੜੇ ਪ੍ਰੇਮ ਦੇ ਨਾਲ ਨਾਮ ਦੀ ਸਲੋਤਾ ਕਰੀਏ
ਸਭ ਕਿਲ ਵਿਖ ਕਰੇਖਾ
ਕਰਕੇ ਜਿਹੜੇ ਕਿੰਨੇ ਵੱਜਰ ਪਾਪ ਹੈ ਉਹਨਾਂ ਨੂੰ ਕਿਰਖਾ ਕੀਏ ਖਿੱਚ ਦਈਏ ਜਿਵੇਂ ਜੜੋਂ ਕੋਈ ਦਰਖਤ ਖਿੱਚ ਦਈਦਾ ਨਾ ਇਸ ਤਰ੍ਹਾਂ ਸਾਰੇ ਪਾਪਾਂ ਨੂੰ ਖਿੱਚ ਕੇ ਬਾਹਰ ਸੁੱਟ ਦਈਏ
ਧਨ ਧਨ ਸੁਹਾਵਾ ਸੋ ਸਰੀਰ ਥਾਨ
ਰੂਪੀ ਜਿਹੜਾ ਸਥਾਨ ਹੈ ਬੜਾ ਧਨ ਹੈ ਤੇ ਸੁਹਾਵਾ ਸੋਭ ਨੀਕ ਹੈ
ਜਿੱਥੇ ਮੇਰਾ ਗੁਰ ਧਰੇ ਵਿਖਾ
ਮੇਰਾ ਜਿਹੜਾ ਸਤਿਗੁਰੂ ਆਪਣਾ ਕਹਿੰਦੇ ਉਹ ਨਾਮ ਰੂਪ ਜਿਹੜਾ ਬਾਣੀ ਰੂਪ ਚਰਨ ਹੈ ਹੁਕਮ ਰੂਪ ਜਿਹੜਾ ਇਹ ਚਰਨ ਹੈ ਉਸ ਨੂੰ ਰੱਖਦਾ ਹੈ ਆਪ ਜਿੱਥੇ ਬਾਣੀ ਰੂਪ ਸ਼ਬਦ ਰੂਪ ਜਿਹੜੇ ਚਰਨ ਹੈ ਸਤਿਗੁਰੂ ਸਾਹਿਬ ਜੀ ਜਿਸ ਸਰੀਰ ਵਿੱਚੋਂ ਰੱਖਦੇ ਨੇ ਧਰਦੇ ਨੇ ਜਿਸ ਦੇ ਵਿੱਚੋਂ ਸ਼ਬਦ ਆ ਜਾਂਦੇ ਸ਼ਬਦ ਟਿਕ ਜਾਂਦੇ ਹਨ ਬਾਣੀ ਟਿਕ ਜਾਂਦੀ ਉਹ ਧੰਨ ਸੋਭਨੀਕ ਸਰੀਰ ਰੂਪੀ ਥਾਂ ਹੈ ਜਾਂ ਉਹ ਸਰੀਰ ਵੀ ਉਹ ਜਿਹੜਾ ਬਾਹਰ ਅਸਥਾਨ ਹੈ ਜਿੱਥੇ ਗੁਰੂ ਮਹਾਰਾ ਪ੍ਰਤੱਖ ਉਹ ਆਪਣਾ ਬਿਖਾ ਕੀ ਕਦਮ ਰੱਖਦਾ ਹੈ ਚਰਨ ਰੱਖਦਾ ਹੈ ਉਹ ਸੋਭਨੀਕ ਤੇ ਧੰਤਾ ਯੋਗ ਹੈ ਜਿੱਥੇ ਬਾਬਾ ਫੈਰ ਤੇਰਾ ਪੂਜਾ ਆਸਨ ਥਾਪਨ ਸੋਹਾ ਲਿਖਿਆ ਹੈ ਇਸੇ ਤਰ੍ਹਾਂ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲੇ ਲੈ ਧੁਰ ਮੁਖਲਾਵਾ ਉਸੇ ਭਾਵ ਦੇ ਬਚਨ ਹਨ ਯੋ ਪ੍ਰਤੱਖ ਥਾਨ ਵੀ ਕਹਿੰਦੇ ਸੋਭਨੀਕ ਹੈ ਜਿੱਥੇ ਗੁਰੂ ਮਹਾਰਾਜ ਜੀ ਚਰਨ ਰੱਖਦੇ ਹੈ ਉਹ ਸਰੀਰ ਵੀ ਕਹਿੰਦੇ ਧੰਤਾ ਯੋਗ ਹੈ ਜਿੱਥੇ ਗੁਰੂ ਮਹਾਰਾਜ ਆਪਣੇ ਸ਼ਬਦ ਰੂਪ ਜਿਹੜੇ ਚਰਨਾਂ ਉਹਨਾਂ ਨੂੰ ਰੱਖਦੇ ਸ਼ਬਦ ਦਾ ਨਿਵਾਸ ਹੁੰਦਾ ਹੈ ਇਸ ਤਰ੍ਹਾਂ ਗੁਰੂ ਰਾਮਦਾਸ ਹੈ ਮਹਾਰਾਜ ਜੀ ਨੇ ਪੌੜੀ ਵਿੱਚ ਜਿਹੜੇ ਗੁਰੂ ਕੇ ਗੁਰਮੁਖ ਗੁਰਸਿੱਖ ਹੈ ਉਹਨਾਂ ਦੀ ਸ਼ੋਭਾ ਵਡਿਆਈ ਕਰਦਿਆਂ ਮਹਾਨ ਪਦ ਦੱਸਿਆ ਹੋਇਆ ਇਹ ਬਚਨ ਕਹੇ ਨੇ ਸਮਾਂ ਉੱਪਰੀ ਜਾ ਰਿਹਾ ਹੈ ਔਰ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ
ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਕਰੇਖਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ